और विचार श्रवण किते ने। आओ धन गुरु ग्रंथ साहिब जी दी कृपा दा सदका हर साल कोई प्रकरण कोई शब्द कोई गुरमत दा प्रकरण आधार बना के आपां विचार कर देखां। इस साल राग सूही दे अंदर सतगुरु गुरु पंचम पातशाह जी दा उचारण कीता होया शब्द जो गुणवंती दे सरलेख हेठ कह उस दी तकरीबन एक दूसरा हफ्ता संपन्न हो रहा है। आपां विचार कर दे आ रहे हैं। आओ साध संगत सीमत अज समा है क्योंकि पंथक बुलारे विद्वान सज्जन उन्हां सब ने आप जी दे दर्शन करने ने। विचार दी प्रारंभता तो पहला गुरु बख्शी फतेह प्रवान करो। बख्शो आसीस। वाहिगुरु जी का खालसा वाहिगुरु जी की फतेह। जिस दिन इस पवित्र शब्द दी विचार कीती सी आरंभ उस दिन एक बेनती आप जी दे सन्मुख कीती के गुरु ग्रंथ साहिब जी दे अंदर अनेकां शब्द ऐसे ने जो प्रश्न उत्तरी दे रूप विच ने। महाराज आपे ही प्रश्न करदे ने ते आप ही उस प्रश्न दा हजूर कृपा करके उत्तर दे दिंदे। कईयां शब्दां विच महाराज जी ने एक रहाओ दा बचन उचारण करके प्रश्न कीता है ते दूसरे रहाओ दे विच उन्होंने कीते हुए प्रश्न दा उत्तर दिता है ते खास करके उत्थे नाल लिख दिता है रहाओ दूजा। पहला सवाल है ते दूसरे विच उत्तर है। इस गुणवंती शब्द दे थले इस सरलेख दे थले एक जग्यासा एक अंदर दी यात्रा करन वाला गुरु सज्जन दे चरना नल जुड़न वाला जग्यासु ओ गुर सिख नू कुछ बेनतियां करदा है। उस उन्हां बेनतियां विच पहला ता बचन सी विचारिया क्योंकि अज संपन्नता करनी है ते जिन्ने दिन विचार होइए सिर्फ एक पंछी चात उन्हूं थोड़ा जा आपां जरूर वाच लईए। पहला बचन सी के जो दिसै गुर सिखड़ा तिस निव निव लागो पाए जीओ। गुरु का सिख दिसे ते अदब सत्कार दे नाल ओदे सामने मैं झुका ओदे चरना दे विच झुका। अखरी अर्थ आपां ए ही करांगे तिस निव निव लागो पाए जीओ। ते फिर ओदे कोल जाके ए नहीं के जेड़ा बंदा गैर हाजर है ओदी ईरखा निंदिया शुरू कर दिया। कह लगे मैं अपने अंदर दी वेदना अपने अंदर दी पीड़ा अपने अंदर दा दर्द गुरसिख नाल सांझा करा। ओ दर्द ए वे के मैनू गुरु सज्जन दे नाल मिला दे। जो दिसै गुरसिखड़ा तिस निव निव लागो पाए जियो। आखां बिरथा जी की गुर सज्जन देहे मिलाए जियो। गुरु सज्जन मिला दे। उस तो अगली बेनती करा के सोई दस उपदेशणा मेरा मन अनत न काहू जाहे जियो। कोई एहो जा उपदेश मैनू दे के जिदे नल मेरा मन पूर्ण तौर ते टिक जाए। ए कदी खब्बे सज्जे नू थिड़के ना ए भटके ना। एदी डिटेल नल विचार हो चुकी है। सोई दस उपदेशणा मेरा मन अनत न काहू जाहे जियो। ए मन तैकू देवसा मैं अपना मन तेनू भेटा कर दिया मैं अपना आप समर्पित कर दिया। ए मन तैकू देवसा मैं मार्ग देखो बताए जियो। ਮੈਨੂੰ ਆਤਮਿਕ ਜੀਵਨ ਦਾ ਇਹ ਪੰਥ, ਇਹ ਮਾਰਗ, ਇਹ ਰਸਤਾ ਦੱਸ। ਫਿਰ ਉਸ ਤੋਂ ਅੱਗੇ ਇਹ ਚਾਰ ਤੁਕਾਂ ਕਹਿ ਕੇ ਫਿਰ ਜਗਿਆਸੂ ਬੇਨਤੀ ਕਰਦਾ, ਖਉ ਆਇਆ ਦੂਰੋਂ ਚੱਲ ਕੇ। ਪਤਾ ਨੀ ਕਿੰਨਾ ਕੁ ਸਬਰ ਕਰਦਿਆਂ ਤੇ ਸ਼ਬਦ ਉੱਥੇ ਦੂਰੋਂ ਵਰਤਿਆ ਹੈ, ਕੋਈ ਗਿਣਤੀ ਮਿਣਤੀ ਨਹੀਂ ਕਹੀ, ਤੇ ਦੂਰੋਂ ਦਾ ਅਰਥ ਅਰਜ਼ ਕੀਤੀ ਸੀ ਕੇਵਲ ਬਾਹਰ ਮੁਖੀ ਦੂਰੀ ਨਹੀਂ, ਇਸ ਅੰਦਰ ਦੀ ਜੋ ਯਾਤਰਾ ਜੋ ਆਤਮਾ ਨੇ ਪਤਾ ਨੀ ਕਿੰਨੀਆਂ ਜੂਨਾਂ ਵਿੱਚ ਕਿਤਨੇ ਕੁ ਚੋਲੇ ਬਦਲੇ ਨੇ, ਉਸ ਸਾਰੇ ਸਫ਼ਰ ਨੂੰ ਉਹਨਾਂ ਨੇ ਦੂਰੀ ਕਹਿ ਦਿੱਤਾ। ਖਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਇੱਕ ਆਸ ਕਰਕੇ ਆਇਆ ਗੁਰਸਿੱਖਾ ਕਿ ਮੇਰੇ ਅੰਦਰ ਦੀ ਵੇਦਨਾ ਪੀੜਾ ਨੂੰ ਤੂੰ ਸਮਝ ਕੇ ਮੇਰੇ ਦੁੱਖ ਖਤਮ ਕਰਨ ਵਿੱਚ ਸਹਾਈ ਹੋਵੇਗਾ। ਇੱਥੋਂ ਤੱਕ ਸਿਰਫ ਇੱਕ ਬੇਨਤੀ ਸੀ, ਕੁਝ ਪ੍ਰਸ਼ਨ ਸਨ। ਉਸ ਤੋਂ ਬਾਅਦ ਫਿਰ ਗੁਰਸਿੱਖ ਉੱਤਰ ਦਿੰਦਾ ਹੈ, ਕਹਿੰਦਾ ਦੇਖ ਮੇਰੇ ਵੀਰ, ਤੂੰ ਪੁੱਛਿਆ ਵੀ ਮਾਰਗ ਕਿਵੇਂ ਚੱਲਾਂ, ਤੂੰ ਪੁੱਛਿਆ ਗੁਰੂ ਸੱਜਣ ਨੂੰ ਕਿਵੇਂ ਮਿਲਾਂ, ਤੂੰ ਪੁੱਛਿਆ ਮੇਰਾ ਮਨ ਕਿਵੇਂ ਟਿਕ ਜਾਏ, ਤੂੰ ਇਹ ਕਿਹਾ ਮੈਂ ਕਈ ਜਨਮਾਂ ਦਾ ਸਬਰ ਕਰਦਾ ਰਿਹਾ। ਕਹਿਣ ਲੱਗੇ ਪਹਿਲੀ ਗੱਲ ਇਹੀ ਕਿ ਜ਼ਿੰਦਗੀ ਚ ਕੁੱਟ ਕੇ ਪੱਲੇ ਬਣ, ਜੇ ਇਸ ਮਾਰਗ ਤੇ ਚੱਲਣਾ ਆਪਣੀਆਂ ਖੁਜਤਾਂ ਨੂੰ ਛੱਡ ਕੇ ਜੋ ਸਤਿਗੁਰੂ ਕਹਿੰਦੇ ਨੇ ਉਸ ਨੂੰ ਸਤ ਬਚਨ ਕਰਕੇ ਸਵੀਕਾਰ ਕਰ ਲੈ। ਹਜ਼ੂਰ ਨੇ ਫੁਰਮਾਇਆ ਕਿ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤੇ ਅਗਲਾ ਕੰਮ ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਪਾਓ ਜੀਓ। ਮਨ ਦੀ ਮਤ ਨੂੰ ਛੱਡ ਦੇ, ਦੂਜੇ ਭਾਵ ਤੋਂ ਉੱਪਰ ਉੱਠ, ਇਸ ਦੀ ਵਿਆਖਿਆ ਹੋ ਚੁੱਕੀ ਹੈ। ਦੂਜਾ ਭਾਵ ਕੀ ਹੈ? ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਪਾਓ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨਹਿ ਲੱਗੇ ਤੱਤੀ ਵਾਹ ਜੀ। ਜੇ ਇਹ ਮਨ ਲਏਗਾ ਜ਼ਿੰਦਗੀ ਵਿੱਚ ਸੁੱਖ ਮਿਲੇਗਾ। ਫਿਰ ਜਦੋਂ ਉਸ ਗੁਰਸਿੱਖ ਨੇ ਉੱਤਰ ਦਿੱਤਾ ਜੋ ਅੱਜ ਅਰਜ਼ ਕਰਨੀ ਹੈ, ਉਹਨੇ ਇਹ ਨਹੀਂ ਕਿਹਾ ਕਿ ਮੇਰਾ ਅਨੁਭਵ ਹੈ। ਹਾਲਾਂਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਕੋਈ ਵੀ ਮਨੁੱਖ ਇਹਦੀ ਕਮਾਈ ਕਰੇਗਾ, ਇਹਨੂੰ ਜ਼ਿੰਦਗੀ ਚ ਧਾਰਨ ਕਰੇਗਾ, ਉਸ ਸ਼ਬਦ ਦਾ ਅਨੁਭਵ, ਉਸ ਸ਼ਬਦ ਦੇ ਜੀਵਨ ਦਾ ਰਸ ਉਹਨੂੰ ਜ਼ਰੂਰ ਮਹਿਸੂਸ ਹੋਵੇਗਾ। ਪਰ ਇੰਨੇ ਕਮਾਲ ਦੀ ਨਿਮਰਤਾ, ਬਚਨ ਉੱਤਰ ਦੇ ਰਹੇ ਨੇ ਪਰ ਇਹ ਦਾਅਵਾ ਨਹੀਂ ਕਿ ਮੇਰੀ ਜ਼ਿੰਦਗੀ ਦੀ ਕਮਾਈ, ਮੇਰੀ ਸਾਧਨਾ, ਮੇਰੀ ਕੀਤੀ ਕੋਈ ਬੰਦਗੀ। ਇੱਕੋ ਗੱਲ ਕਹਿੰਦੇ ਨੇ, ਭਰਾਵਾ ਜੋ ਕੁਝ ਤੂੰ ਪੁੱਛਿਆ ਮੈਂ ਤੈਨੂੰ ਦੱਸਿਆ ਹੈ, ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਂ ਉਚੀ। ਜੋ ਮਾਲਕ ਦਾ ਹੁਕਮ ਸੀ ਉਹ ਮੈਂ ਤੈਨੂੰ ਖਸਮ ਦਾ ਹੁਕਮ ਸੁਣਾ ਦਿੱਤਾ। ਹੁਣ ਅੱਗੇ ਬੇਨਤੀ ਜੋ ਤਿੰਨ ਤੁਕਾਂ ਨੇ, ਜਿਸ ਦੀ ਸਿਰਫ ਸੰਖੇਪ ਜੀ ਵਿਚਾਰ ਕਰਾਂਗਾ, ਉਹ ਬਚਨ ਹੈ ਇਸ ਤੋਂ ਬਾਅਦ ਕਿ ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜੀਓ, ਮੈਂ ਬੋੜ ਨਾ ਤ੍ਰਿਸ਼ਨਾ ਭੁੱਖੜੀ, ਹਉ ਰੱਜਾ ਤ੍ਰਿਪਤ ਆਗਾਏ ਜੀਓ। ਇਹ ਤੁਕ ਇਹ ਗੁਰਸਿੱਖ ਕਹਿ ਰਿਹਾ ਹੈ ਕਿ ਜਿਸ ਨੂੰ ਪ੍ਰਸ਼ਨ ਕੀਤੇ ਗਏ ਕਿ ਮੈਨੂੰ ਦੱਸ, ਉਹ ਕਹਿੰਦਾ ਜਿਹੜਾ ਭਗਤੀ ਦਾ ਖਜ਼ਾਨਾ ਹੈ, ਹਰ ਭਗਤ ਖਜ਼ਾਨਾ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ। ਭਗਤੀ, ਪ੍ਰਭੂ ਦੀ ਭਗਤੀ ਦਾ ਜੋ ਖਜ਼ਾਨਾ ਹੈ, ਹਰ ਭਗਤ ਖਜ਼ਾਨਾ ਬਖਸ਼ਿਆ, ਤੇ ਅਗਲੇ ਬਚਨ ਨੇ ਗੁਰ ਨਾਨਕ ਕੀਆ ਪਸਾਓ ਜੀਓ, ਗੁਰ ਦੇ ਵੀ ਰਾਰੇ ਨੂੰ ਸਿਹਾਰੀ, ਤੇ ਨਾਨਕ ਸ਼ਬਦ ਜੋ ਹੈ ਉਸ ਤੇ ਵੀ ਕੱਕੇ ਨੂੰ ਸਿਹਾਰੀ ਲੱਗੀ ਹੈ। ਗੁਰ ਨਾਨਕ ਕੀਆ ਪਸਾਓ ਜੀਓ, ਇਹਦਾ ਭਾਵ ਇਹ ਵੇ ਕਿ ਜਿਹੜਾ ਖਰੀ ਦੀ ਭਗਤੀ ਦਾ ਖਜ਼ਾਨਾ ਮੇਰੇ ਕੋਲ ਹੈ, ਇਹ ਮੇਰੀ ਕਮਾਈ ਨਹੀਂ, ਇਹ ਗੁਰੂ ਨਾਨਕ ਸਾਹਿਬ ਨੇ ਪਸਾਓ ਦਰ ਤੇ ਆਪਣੀ ਕਿਰਪਾ ਕੀਤੀ, ਇਹ ਪ੍ਰਸਾਦ ਹੈ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਕਹਿਣ ਲੱਗੇ ਇੱਕ ਗੱਲ ਤੈਨੂੰ ਹੋਰ ਦੱਸਾਂ ਕਿ ਮੈਂ ਬੋੜ ਨਾ ਤ੍ਰਿਸ਼ਨਾ ਭੁੱਖੜੀ, ਮੇਰੇ ਅੰਦਰ ਕੋਈ ਤਮਾ ਨਹੀਂ, ਮੇਰੇ ਅੰਦਰ ਕੋਈ ਸੰਸਾਰ ਦੀ ਭੁੱਖ ਨਹੀਂ, ਮੇਰੇ ਅੰਦਰ ਨੂੰ ਦੁਨਿਆਵੀ ਪਦਾਰਥਾਂ ਦੀ ਤ੍ਰਿਸ਼ਨਾ ਪੋ ਨਹੀਂ ਸਕਦੀ, ਮੈਂ ਬੋੜ ਨਾ ਤ੍ਰਿਸ਼ਨਾ ਭੁੱਖੜੀ, ਖਾਉ ਰੱਜਾਂ ਤ੍ਰਿਪਤ ਆਗਾਏ ਜੀਓ। ਮੈਂ ਆਪਣੇ ਜੀਵਨ ਵਿੱਚ ਹਰ ਪੜਾਅ ਤੇ ਹਰ ਥਾਂ ਤੇ ਮੁਕੰਮਲ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸੰਤੁਸ਼ਟ ਹਾਂ। ਇੱਥੇ ਬੇਨਤੀ ਹੈ, ਦੇਖੋ ਇੱਕ ਖਜ਼ਾਨਾ ਹੈ ਬਾਹਰ ਦਾ, ਜਿਹਨੂੰ ਆਪਾਂ ਧਨ ਕਹਿ ਲਓ, ਸੋਨਾ ਕਹਿ ਲਓ, ਚਾਂਦੀ ਕਹਿ ਲਓ, ਹੀਰੇ ਮੋਤੀ ਕਹਿ ਲਓ, ਇਹ ਖਜ਼ਾਨਾ ਸੰਸਾਰ ਵਿੱਚ ਵਿਚਰਨ ਦੇ ਕੰਮ ਆਉਂਦਾ, ਪਰ ਚੇਤੇ ਰੱਖੋ ਸਭ ਕੰਮ ਖਜ਼ਾਨਾ ਨਹੀਂ ਆ ਸਕਦਾ। ਠੀਕ ਹੈ, ਰੁਪਈਆ ਦੁਨੀਆਦਾਰੀ ਵਿੱਚ ਕੰਮ ਕਰਦਾ, ਘਰ ਚਾਹੀਦਾ, ਮਕਾਨ ਬਣਾਉਣ ਲਈ ਖਜ਼ਾਨਾ ਚਾਹੀਦਾ, ਪੁੱਤਰਾਂ ਧੀਆਂ ਦੀ ਤਾਲੀਮ ਲਈ ਖਜ਼ਾਨਾ ਚਾਹੀਦਾ, ਸੰਸਾਰ ਵਿੱਚ ਵਿਚਰਨ ਵਾਸਤੇ ਕਾਰੋਬਾਰ ਲਈ ਖਜ਼ਾਨਾ ਚਾਹੀਦਾ, ਪਰ ਸਭ ਕੁਝ ਖਜ਼ਾਨਾ ਨਹੀਂ ਕਰੇਗਾ ਕਿ ਜੋ ਕੁਝ ਕਮਾਇਆ ਹੈ ਦੁਨੀਆਦਾਰੀ ਤਾਂ ਇਹਦੇ ਨਾਲ ਕਮਾਈ ਜਾਏਗੀ, ਧਰਮ ਦੇ ਕੰਮ ਵੀ ਕੀਤੇ ਜਾਣਗੇ, ਪਰ ਅਸਲੀ ਖਜ਼ਾਨਾ ਤਾਂ ਬੰਦਗੀ ਦਾ ਹੈ ਕਿ ਇਹ ਸਰੀਰ ਚੋਲਾ ਛੱਡਣ ਤੋਂ ਬਾਅਦ ਵੀ ਉਹ ਖਜ਼ਾਨਾ ਸਾਥ ਦਿੰਦਾ। ਉਹ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਉਸ ਦਾ ਬਹੁਤ ਜ਼ਿਆਦਾ ਖੁਲਾਸਾ ਕੀਤਾ ਹੈ। ਹਰ ਬੰਦਾ ਧਨ ਦੀ ਗੱਲ ਕਰਦਾ ਹੈ, ਧਨ ਤੋਂ ਬਿਨਾਂ ਕੰਮ ਵੀ ਕੋਈ ਨਹੀਂ ਸਰਦਾ। ਹੁਣੇ ਭਾਈ ਸਾਹਿਬ ਕਹਿ ਕੇ ਗਏ ਕਿ ਕੋਈ ਵੀ ਧਰਮ ਦਾ ਕਰਮ ਹੈ, ਠੀਕ ਹੈ, ਇਹਨਾਂ ਦੇ ਪ੍ਰੋਜੈਕਟ ਪਿੰਡਾਂ ਵਿੱਚ, ਸੱਚ ਇਹ ਵੇ ਕਿ ਬੱਚਿਆਂ ਨੇ, ਬਜ਼ੁਰਗਾਂ ਨੇ, ਨੌਜਵਾਨਾਂ, ਬੀਬੀਆਂ, ਭੈਣਾਂ ਨੇ, ਹਰ ਇੱਕ ਨੇ ਸੁਣਿਆ ਤੇ ਸੱਚਮੁੱਚ ਉਹਦੇ ਨਾਲ ਕੁਛ ਮੋੜਾ ਪੈਂਦਾ ਹੈ। ਮੈਂ ਕੁਛ ਸ਼ਬਦ ਵਰਤਿਆ ਕਿਉਂਕਿ ਬੰਦੇ ਦਾ ਇੱਕ ਸੁਭਾਅ ਹੈ, ਇਹ ਬੜੀ ਛੇਤੀ ਜਜ਼ਬਾਤੀ ਹੁੰਦਾ, ਜਿਸ ਮਾਹੌਲ ਵਿੱਚ ਬੈਠਦਾ ਬਸ ਕੁਝ ਸਮਾਂ ਉਹਦੀ ਗੱਲ ਸਵੀਕਾਰ ਕਰਦਾ। ਜਿਵੇਂ ਸਰੋਵਰ ਦੇ ਪਾਣੀ ਵਿੱਚ ਬੰਦਾ ਬੈਠਾ ਹੋਵੇ ਤੇ ਠੰਡ ਮਹਿਸੂਸ ਕਰਦਾ, ਬਾਹਰ ਨਿਕਲਣ ਦੀ ਦੇਰ ਏ, ਲੂ ਚੱਲਦੀ, ਉਸੇ ਤਰ੍ਹਾਂ ਚਮੜੀ ਫਿਰ ਸੜਨ ਲੱਗ ਪੈਂਦੀ। ਇਸ ਲਈ ਅਭਿਆਸ ਦੀ ਅੱਤ ਜ਼ਰੂਰਤ ਹੈ ਸੰਗਤ ਵਿੱਚ ਰਹਿਣ ਦੀ। ਖੈਰ, ਜੋ ਬੇਨਤੀ ਕਰ ਰਿਹਾ ਕਿ ਖਜ਼ਾਨੇ ਨਾਲ ਸੰਸਾਰ ਦੇ ਕੰਮ ਚੱਲਦੇ ਨੇ। ਧੰਨ ਗੁਰੂ ਨਾਨਕ ਸਾਹਿਬ, ਉਹਨਾਂ ਨੇ ਕੀ ਖਜ਼ਾਨਾ ਸਾਨੂੰ ਦਿੱਤਾ? ਦੋ ਸ਼ਬਦ ਪਹਿਲਾਂ ਆਰੰਭ ਵਿੱਚ ਅਰਜ਼ ਕਰ ਦੇਣਾ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਵਚਨ ਹੈ, ਕਹਿਣ ਲੱਗੇ ਉਹ ਖਜ਼ਾਨਾ ਸ਼ਬਦ ਦਾ ਦਿੱਤਾ, ਉਹ ਖਜ਼ਾਨਾ ਗੁਰਬਾਣੀ ਦਾ ਦਿੱਤਾ, ਉਹ ਖਜ਼ਾਨਾ ਬੰਦਗੀ ਦਾ ਦਿੱਤਾ, ਉਹ ਖਜ਼ਾਨਾ ਆਤਮਕ ਜੀਵਨ ਦਾ ਦਿੱਤਾ। ਤੇ ਉਸ ਖਜ਼ਾਨੇ ਦਾ ਜ਼ਿਕਰ ਹਜ਼ੂਰ ਨੇ ਕੀਤਾ ਕਿ ਖੰਮ ਧਨਵੰਤ ਭਾਗਤ ਸੱਚ ਨਾ ਹੈ, ਕਿਉਂਕਿ ਮੈਂ ਉਹਨਾਂ ਤੁਕਾਂ ਤੇ ਹੀ ਕੇਂਦਰਿਤ ਰਹਿਣਾ ਹੈ। ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ। ਗੁਰੂ ਨਾਨਕ ਸਾਹਿਬ ਨੇ ਪ੍ਰਸਾਦ ਕਿਰਪਾ ਕੀਤੀ। ਸਾਹਿਬ ਕਹਿੰਦੇ ਨੇ ਖੰਮ ਧਨਵੰਤ ਭਾਗਤ ਸੱਚ ਨਾ ਹੈ, ਅਸੀਂ ਅਮੀਰ ਬਣ ਗਏ। ਧਨਵੰਤ ਦਾ ਅਰਥ ਧਨਾਢ ਪੁਰਸ਼, ਜਿਹਦੇ ਕੋਲ ਦੌਲਤ ਹੈ। ਸਾਹਿਬ ਨੇ ਕਿਹਾ ਹਮ ਧਨਵੰਤ ਭਾਗਤ ਸੱਚ ਨਾ ਹੈ, ਅਮੀਰ ਹੋ ਗਏ, ਹਰ ਗੁਣ ਗਾਵੇ ਸਹਿਜ ਸੁਭਾਏ। ਉਸ ਖਜ਼ਾਨੇ ਦੀ ਤੁਫੈਲਿਸ਼, ਕਹਿੰਦੇ ਨੇ ਪਰਮਾਤਮਾ ਦੇ ਗੁਣ ਗਾਨੇ ਆ ਪਿਆਰ ਵਿੱਚ ਭਿੱਜ ਕੇ। ਹਰ ਗੁਣ ਗਾਵੇ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਜਿਹਨੂੰ ਸਾਹਿਬ ਨੇ ਕਿਹਾ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਦੇਖੋ ਇੱਕ ਖੋਲ ਤੇ ਫਿਰ ਡਿੱਠਾ। ਕਹਿੰਦੇ ਨੇ ਆਪਣੇ ਬਜ਼ੁਰਗਾਂ ਦਾ, ਆਪਣੇ ਵੱਡਿਆਂ ਵਡੇਰਿਆਂ ਦਾ ਉਹ ਖਜ਼ਾਨਾ ਅਸੀਂ ਖੋਲ ਕੇ ਦੇਖਿਆ, ਉਹਨੂੰ ਪੜ੍ਹਿਆ, ਉਹਨੂੰ ਵਿਚਾਰਿਆ, ਉਹ ਖਜ਼ਾਨਾ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ। ਇਹ ਖਜ਼ਾਨਾ ਹੁਣ ਜਪਜੀ ਸਾਹਿਬ ਦਾ ਗੁਟਕਾ 10 ਰੁਪਈਏ ਦਾ ਮਿਲ ਜਾਏਗਾ, ਪਰ ਚੇਤੇ ਰੱਖਿਓ ਜਪਜੀ ਸਾਹਿਬ ਦੇ ਵਿਚਲੀ ਜਿਹੜੀ ਬਖਸ਼ਿਸ਼ ਹੈ, ਕਰੋੜਾਂ ਕਵੀ ਇਕੱਠੇ ਕਰ ਲਓ ਤੇ ਅਰਬਾਂ ਡਾਲਰ ਵੀ ਲਾ ਦਿਓ, ਉਹ ਖਜ਼ਾਨਾ ਕੋਈ ਕਵੀ ਨਹੀਂ ਦੇ ਸਕੇ। ਸੁਖਮਨੀ ਸਾਹਿਬ ਦਾ ਗੁਟਕਾ ਸਾਨੂੰ ਪੈਸੇ ਨਾਲ ਮਿਲ ਸਕਦਾ, ਪਰ ਜੋ ਖਜ਼ਾਨਾ ਸੁਖਮਨੀ ਸਾਹਿਬ ਵਿੱਚ ਹਜ਼ੂਰ ਨੇ ਦੇ ਦਿੱਤਾ, ਉਹ ਖਜ਼ਾਨਾ ਤਾਂ ਰੁਪਈਆਂ ਨਾਲ ਕਿਸੇ ਤੋਂ ਨਹੀਂ ਮਿਲ ਸਕਦਾ, ਜੋ ਉਹ ਅਨੁਭਵ ਨੇ। ਸਾਹਿਬ ਕਹਿੰਦੇ ਨੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਉਹ ਖਜ਼ਾਨਾ ਮਨ ਵੀ ਚਲਾ ਗਿਆ। ਇੱਥੇ ਫਿਰ ਬੇਨਤੀ ਕਰਾਂ, ਦੁਨੀਆਂ ਦਾ ਖਜ਼ਾਨਾ ਸਰੀਰ ਨਾਲ ਵੀ ਨਹੀਂ ਜਾਂਦਾ, ਮਨ ਦੀ ਗੱਲ ਤਾਂ ਛੱਡੋ, ਸੂਖਸ਼ਮ ਹੈ ਨਾ ਖੇਡ। ਸਤਿਗੁਰੂ ਤਾਂ ਕਹਿੰਦੇ ਨੇ ਜਿਹੜਾ ਦੁਨੀਆਂ ਦਾ ਖਜ਼ਾਨਾ ਹੈ, ਕਬੀਰ ਕੌਡੀ ਕੌਡੀ ਜੋਰ ਕਹਿ, ਜੋਰੇ ਲਾ ਕਰੋਰ ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਲੰਗੋਟੀ ਦਾ ਅਰਥ ਵਾਂਸਲੀ, ਥੈਲੀ ਜਿਹਦੇ ਚ ਪੈਸੇ ਪਾਏ ਅਗਲਿਆਂ ਨੇ ਇਸ਼ਨਾਨ ਤੋਂ ਪਹਿਲਾਂ, ਉਹ ਵੀ ਲੱਕ ਦੇ ਨਾਲ ਖੋਲ ਲਏ। ਸਾਹਿਬ ਜੀ ਨੇ ਬਾਣੀ ਵਿੱਚ ਬੇਅੰਤ ਸ਼ਬਦ ਐਸੇ ਕਹੇ ਨੇ ਜਿਸ ਵਿੱਚ ਧਨ ਦਾ ਜ਼ਿਕਰ ਕਰਦਿਆਂ ਕਿਹਾ, ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ, ਜੋ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲਿਓ ਲਿਓ ਕਰੀਏ ਭੂਤ ਰਹਿਣ ਕਿਉਂ ਦੀਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸ਼ਹਿਦ ਦੀ ਮੱਖੀ ਇੱਕ ਇੱਕ ਫੁੱਲ ਤੇ ਬੈਠ ਕੇ ਮਕਰੰਦ ਚੂਸਦੀ ਹੈ, ਪਰ ਜਦੋਂ ਸ਼ਹਿਦ ਤਿਆਰ ਹੁੰਦਾ बदकिस्मती है कि चखण वाले मानण वाले खोर आ जाते ने, इकट्ठे करने वाला खोर रहिंदा है। यह दुनिया का खजाना जे मापे बेचारे जिंदगी ला के कट्ठे करते रहिंदे ने, उन्होंने कभी चैन की नींद नहीं देखी सुनी माणी, ते औलाद हुंदी है वो जो कुछ इकट्ठा किया कुछ दिनों दे विच सब कुछ उड़ा के रख जाती है। इकट्ठे कोई कर रहे हैं पर की नाम दे खजाने नू कोई इस तरह खिंच सकेगा? खजाना तो ओहदा है जेड़ा उस बाणी नाल जुड़ेगा। कहन लगे प्यो दादे का खोल दिठा खजाना, ता मेरा मन भया निदाना, रतन लाल जाका कछु ना मोल। इस खजाने दी कोई रतना नाल लाला नाल कीमत नहीं पा सकदा, भरे भंडार अखूट अतोल ए ता तोलिया भी नहीं जा सकदा। अखूट दर्त जेड़ा नखुटेगा नहीं, भरे भंडार अखूट अतोल खावे खर्चे रल मिल पाई। कहिंदे ने धन गुरु अर्जुन साहब, गुरु नानक दा बख्शिया ए खजाना, इनू खाओ इनू खर्चो, ते रल मिल शब्द वरत्या है। इहदा मतलब संगती रूह विच खावो खर्चो रल मिल, खावे खर्चे रल मिल पाई, तोट ना आवे वध हो जाए। इस खजाने विच कदी तोटा नहीं आ सकदा, बाणी दा खजाना वाधा है। देखो फिर बेनती अंग 1430 ने जो गुण स्वरूप नूं मत्था टेकने, खजाने वधन दा अर्थ के बाणी नहीं किसी ने गौर उचारण करके ना ला देनी, खजाने वधन दा अर्थ के एक सिख शब्द नूं कमा के तुरदे ते जिथे ओ जाएगा ओदे जीवन तो प्रभावित होके कोई बाणी नाल जुड़ेगा, अगो ओदे तो कोई प्रभावित होवेगा, बाणी दा खजाना ते जीवन दे रही अगे विस्तार ही इहदा हुंदा रहिंदा। खावे खर्चा रल मिल भाई, तोट ना आवे वध हो जाई, कहो नानक जिस मस्तक लेख लिखाए, सो एत खजाने लिया रलाए। कहिंदे जिहदे मस्तक दे लेख उहनूं इस खजाने दे विच मिला लिया, वह खजाने विच हिस्सेदार बन गया। फिर थोड़ी जी बेनती करां, ठीक है दुनिया का खजाना, फिर शब्द दोहरा दें, धन बड़ी वड्डी शक्ति रखता है क्योंकि इहदे कोल ताकत है ना। एक सज्जन ने कहा सी, वह कहिंदा है अमीर गरीब जो साची कहे, गरीब जो साची कहे ताए ना माने कोए, अमीर जो झूठी कहे हां जी कोए। अमीर भावे कुफर भी तोली जाए लोका कहना सत है। वजीदे ने लिखिया सी, परमात्मा है ता तेरी खेड वंड तू कीती है, मूर्ख नू असवारी खाती घोड़िया, पंडित पैर प्याडे पाते जोड़िया। उजड बंदे जिन्हां बंदियां नू बोलन दा सलीका भी नहीं, परमात्मा जदों देन लगना है उन्हां दे घर रुपईयां नाल भर देना है, ते जिहड़े सूझवान बंदे ने ओह मूर्खां दी जा के नौकरी पै करदे। यही है ना कि सैमीनार हुंदा है तालीम दा विद्या दा, ते सच इवें उद्घाटन ओह अनपढ़ करदा हुंदा जिहनूं कदी विद्या बारे इक जानकारी भी नहीं। गल तां रुपईए दी है ना। बाबा जी ने कहा बाणी च, आत सैल नीच कर होए, आत देव निवै जिस दोए, आत देख निवै जिस दोए, आत होए ता मुगद सियाना, भगत बिखूना जग बोहराना। वह वजीदे जे शब्द सन के मूर्ख नू असवारी खाती घोड़िया, पंडित पैर प्यादे पाटे जोड़िया, करन सुगड़ मजूरी मूर्ख दे जाए घर, वजीदिया कौन कह साहब नू इंज नीता, इंज कर ओदी खेड कह। पर देखो गुरबाणी ने यह भी पख रखिया कि धन शक्ति किवें दिखांदा है, पर भगत खजाने वल सिर बेनती करनी है। ये एक पख है बाणी विच कि दुनिया का खजाना की है। एक मां की कुख चो संतान का जन्म हुआ, तो कई बार दास अर्ज करता है कि मापे एक स्कूल विच दाखिल करा सकते ने, मां बाप एक जैसी यूनिफॉर्म या कपड़े खरीद के लै सकते ने दे सकते ने, मां बाप इको जा कमरे दे सकते ने, मां बाप खुराक इको जी दे सकते ने, मां बाप हो सकता है अड कर लग्या बिजनेस घर बराबर दे वंड के दो जान, पर कोई मां बाप ऐसा जी नहीं कि जेड़ा बच्चियां दे लेख भी बराबर वंड के दे सके, कर्म नहीं बराबर वंड के दिते जा सकते। सतगुरु ने बाणी च कहा पर देख माया दी शक्ति, निर्धन आदर कोई ना दे, गरीब बंदे नू किन्ने अदब देना है, की सत्कार देना है। निर्धन आदर कोई ना दे, लाख यतन करे गरीब, लखा यतन करे बोली जाए तू मेरा भरा है, असी कठे खेडे ਆਪਾਂ ਇਕੱਠੇ ਰਹੇ, ਕਹਿਣ ਲੱਗੇ ਖੂਨ ਦਾ ਰਿਸ਼ਤਾ ਹੈ, ਮਾਇਆ ਦੀ ਸ਼ਕਤੀ ਏਵੇ, ਗਰੀਬ ਤਰਲੇ ਮਾਰਦਾ ਪਿਆ, ਅਮੀਰ ਉਹਦੀ ਪਰਵਾਹ ਹੀ ਕੋਈ ਨੀ ਕਰਦਾ ਪਿਆ, ਨਿਰਧਨ ਆਦਰ ਕੋਈ ਨਾ ਦੇ, ਲਾਖ ਜਤਨ ਕਰੇ ਉਹ ਚਿੱਤ ਨਾ ਧਰੇ, ਜੋ ਨਿਰਧਨ ਸਰਦਨ ਕਹਿ ਜਾਏ, ਗਰੀਬ ਕਿਤੇ ਅਮੀਰ ਦੇ ਘਰ ਚਲਾ ਗਿਆ, ਅਮੀਰ ਭਰਾ ਉਮਰ ਕਰਕੇ ਛੋਟਾ ਹੈ, ਵੱਡਾ ਉਹਦੇ ਘਰ ਆਇਆ, ਪਰ ਛੋਟੇ ਨੇ ਉੱਠ ਕੇ ਅਦਬ ਨਹੀਂ ਕੀਤਾ, ਜੋ ਨਿਰਧਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ, ਕਹਿਣ ਲੱਗੇ ਜੋ ਸਰਦਨ ਨਿਰਧਨ ਕਹਿ ਜਾਏ, ਜਦੋਂ ਅਮੀਰ ਗਰੀਬ ਦੇ ਘਰ ਗਿਆ, ਦੀਆ ਆਦਰ ਲੀਆ ਬੁਲਾਏ, ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ, ਪਰ ਗੁਰਬਾਣੀ ਦੀ ਰੋਸ਼ਨੀ ਵਿੱਚ ਅਮੀਰ ਉਹ ਨਹੀਂ ਜਿਸ ਕੋਲ ਟਕੇ ਨੇ, ਬਾਣੀ ਦੀ ਰੋਸ਼ਨੀ ਵਿੱਚ ਤਾਂ ਪਿਆਰਿਓ ਕਹਿ ਕਬੀਰ ਨਿਰਧਨ ਕਹਿ ਸੋਈ, ਜਾਂ ਕਹਿ ਹਿਰਦੈ ਰਾਮ ਨਾ ਕੋਈ, ਜਿਸ ਅੰਦਰ ਨਾਮ ਨਹੀਂ ਉਹ ਗਰੀਬ ਹੈ। ਪਰ ਸਾਹਿਬ ਨੇ ਕਿਹਾ ਭਾਈ ਨਾਮ ਇੱਕ ਖਜ਼ਾਨਾ, ਗੁਰੂ ਨਾਨਕ ਸਾਹਿਬ ਨੇ ਤਰਸ ਕਰਕੇ ਦੇ ਦਿੱਤਾ ਇਸ ਖਜ਼ਾਨੇ ਨੂੰ, ਜਦੋਂ ਬਾਣੀ ਕੋਈ ਪੜਦਾ ਹੈ। ਵੈਸੇ ਫਿਰ ਮੈਂ ਹਰ ਰੋਜ਼ ਇਹ ਬੇਨਤੀ ਕਰਦਾ ਰਿਹਾ ਕਿ ਧੁਰਾ ਸਾਡਾ ਗੁਰੂ ਗ੍ਰੰਥ ਸਾਹਿਬ ਜੇ, ਇਹਦੇ ਤੋਂ ਛੁੱਟ ਕੇ ਜਿੰਨੀਆਂ ਵੀ ਬਾਹਰ ਦੀਆਂ ਗੱਲਾਂ ਆਪਾਂ ਕਰਾਂਗੇ ਨਾ, ਉਹ ਵਕਤੀ ਸ਼ਬਦਾਵਲੀ ਹੋ ਸਕਦੀ ਏ, ਤੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਹੀ ਨਾ ਜੁੜੇ ਤੇ ਬਾਹਰ ਦੇ ਅਡੰਬਰ ਦਾ ਕੀ ਅਰਥ ਹੋ ਜਾਏ, ਕਿਉਂਕਿ ਧੁਰਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਵੈਸਾਖੀ ਵਾਲੇ ਦਿਨ ਇੱਕ ਅਰਜ਼ ਕੀਤੀ ਸੀ, ਉਹ ਮੈਂ ਸ਼ਬਦ ਦੁਹਰਾ ਦੇਣਾ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜੋ ਮਤ ਹੈ, ਜੋ ਵਿਚਾਰਧਾਰਾ ਹੈ, ਠੀਕ ਹੈ, ਅੰਮ੍ਰਿਤ ਸੰਚਾਰ ਕਰਨ ਵੇਲੇ ਕਰਮ ਕਾਂਡੀ ਬ੍ਰਾਹਮਣਾਂ ਦੇ ਪਾਜ ਨੂੰ ਉਗੇੜਿਆ ਗਿਆ, ਪਰ ਉਸ ਦਿਨ ਅਰਜ਼ ਕੀਤੀ ਸੀ ਇਹਦੀ ਪ੍ਰਿਸ਼ਠ ਭੂਮੀ, ਇਹਦੀ ਜੋ ਬੈਕਗ੍ਰਾਉਂਡ ਹੈ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਪ੍ਰਾਰੰਭਤਾ ਹੈ। ਫਿਰ ਸ਼ਬਦ ਦੌਰਾਨ ਲੱਗਾ, ਮੱਧ ਯੁੱਗ ਵਿੱਚ ਹਿੰਦੁਸਤਾਨ ਦੀ ਧਰਤੀ ਤੇ, ਮੱਧ ਯੁੱਗ ਵਿੱਚ ਮੈਂ ਸ਼ਬਦ ਵਰਤਣ ਲੱਗਾ ਕਿ ਉੱਥੇ ਬੰਦਗੀ ਕਰਨ ਵਾਲਾ ਉਹਨੂੰ ਕੋਈ ਇੰਨਾ ਅਦਬ ਨਹੀਂ। ਗੁਰੂ ਗ੍ਰੰਥ ਸਾਹਿਬ ਕੇਵਲ ਐਸੇ ਸਤਿਗੁਰੂ ਨੇ ਕਿ ਜਿਹੜੇ ਹਿੰਦੁਸਤਾਨ ਦੀ ਧਰਤੀ ਤੇ, ਭਾਰਤ ਦੀ ਧਰਤੀ ਸ਼ਬਦ ਵਰਤ ਲਵੋ, ਕਿ ਉਹ ਹਰ ਇੱਕ ਵਰਗ ਦੀ ਰਾਹਨੁਮਾਈ ਕਰਦੇ ਨੇ। ਇੱਥੇ ਰਵਿਦਾਸ ਸਾਹਿਬ ਅੰਦਰ ਸੱਚ ਪੈਦਾ ਹੋਇਆ, ਬਾਬੇ ਨੇ ਇਹ ਤਾਂ ਨਹੀਂ ਕਿਹਾ ਕਿ ਇਹ ਤਾਂ ਚਮਾਰਾਂ ਦੀ ਕੁੱਲ ਚ ਪੈਦਾ ਹੋਇਆ, ਇਹ ਉਹਨਾਂ ਦੀ ਕੱਖਾਂ ਦੀ ਕੁੱਲੀ ਚ ਬੈਠਾ ਹੈ, ਇਹ ਚਮੜੇ ਦਾ ਕੰਮ ਕਰਦਾ। ਕਹਿਣ ਲੱਗੇ ਇਹੋ ਜਿਹਾ ਇੱਕ ਟੀਮ ਸ਼ਬਦ ਮੈਂ ਵਰਤ ਲਵਾਂ, ਪਰ ਇਹ ਨਹੀਂ ਕਿ ਕੱਲੀ ਗੋਤ ਦੇ ਕੇ। ਹੁਣ ਆਪਾਂ ਕਈ ਵਾਰੀ ਕਹਿੰਦੇ ਹਾਂ ਸਤਿਗੁਰੂ ਨੇ ਨਾ ਚਮੜੇ ਦਾ ਕੰਮ ਕਰਨ ਵਾਲੇ ਦੀ ਬਾਣੀ ਵੀ ਲੈ ਲਈ, ਕੱਪੜਾ ਬੁਣਨ ਵਾਲੇ ਦੀ ਵੀ ਲੈ ਲਈ, ਹਲ ਵਾਹਣ ਵਾਲੇ ਦੀ ਲੈ ਲਈ। ਬਾਬੇ ਨੇ ਕੋਈ ਰਾਜਨੀਤਿਕ ਪਾਰਟੀ ਨਹੀਂ ਸੀ ਬਾਣੀ ਗੁਰੂ ਗ੍ਰੰਥ ਸਾਹਿਬ ਵੀ ਇਹਨਾਂ ਦੀਆਂ ਵੋਟਾਂ ਕਿੰਨੀਆਂ ਨੇ ਸਾਰੇ ਲੈ ਲਓ, ਜਿਨ੍ਹਾਂ ਅੰਦਰ ਸੱਚ ਪੈਦਾ ਹੋਇਆ। ਜੇ ਉਹ ਚਮੜੇ ਦਾ ਕੰਮ ਕਰਦਾ ਉਹ ਵੀ ਪ੍ਰਵਾਨ ਹੈ, ਜੇ ਸੱਚ ਪੈਦਾ ਹੋਇਆ ਕਿਸੇ ਕੱਪੜੇ ਰੰਗਣ ਵਾਲੇ ਵਿੱਚ ਉਹ ਵੀ ਪ੍ਰਵਾਨ ਹੈ, ਜੇ ਸੱਚ ਪੈਦਾ ਹੋਇਆ ਕਿਸੇ ਖਲ ਵਾਹਣ ਵਾਲੇ ਵਿੱਚ ਉਹ ਵੀ ਪ੍ਰਵਾਨ ਹੈ, ਜੇ ਸੱਚ ਪੈਦਾ ਹੋਇਆ ਲੋਕਾਂ ਦੇ ਪੈਰਾਂ ਦੇ ਨਹੁੰ ਲੈਣ ਵਾਲਾ ਉਹ ਵੀ ਪ੍ਰਵਾਨ ਹੈ। ਸੱਚ ਇਹਵੇ ਕਿ ਜਿਨ੍ਹਾਂ ਨੂੰ ਸਦੀਆਂ ਤੋਂ ਲਤਾੜਿਆ ਗਿਆ, ਧੱਕਿਆ ਗਿਆ, ਉਹਨਾਂ ਨੂੰ ਜਾਤ ਦੇ ਨਾਂ ਦੇ ਥੱਲੇ ਕੁਚਲਿਆ ਗਿਆ, ਮੇਰੇ ਸਤਿਗੁਰੂ ਨੇ ਉਹਨਾਂ ਸਾਰਿਆਂ ਡਿੱਗਿਆ ਹੋਇਆਂ ਨੂੰ ਉੱਚਿਆਂ ਕਰ ਦਿੱਤਾ ਤੇ ਉਹ ਉੱਚਾ ਕੀਤਾ। ਵੇਦ ਨੇ, ਪਰ ਵੇਦਾਂ ਨੂੰ ਮੱਥਾ ਕੋਈ ਨਹੀਂ ਜੇ ਟੇਕਦਾ। ਛੇ ਸ਼ਾਸਤਰ ਨੇ, ਇਸ ਤਰ੍ਹਾਂ ਕੋਈ ਪ੍ਰਕਾਸ਼ ਕਰਕੇ ਹੁਕਮਨਾਮੇ ਨਹੀਂ ਜੇ ਲੈਂਦਾ। ਉਪਨਿਸ਼ਦ ਨੇ, ਕੋਈ ਝੁਕਦਾ ਨਹੀਂ। ਪਰ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿ ਜਿਨ੍ਹਾਂ ਦੇ ਵਿੱਚ ਹਰ ਇੱਕ ਅੰਮ੍ਰਿਤ ਬਚਨ ਉਹ ਕਿਸੇ ਭਗਤ ਨੇ ਉਚਾਰਨ ਕੀਤਾ। ਜਦੋਂ ਆਪਾਂ ਸਾਹਮਣੇ ਆਉਂਦੇ ਹਾਂ, ਹੱਥ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣੇ, ਮਹਾਰਾਜ ਜੀ ਨੇ ਉਹ ਸਾਰੇ ਇਕੱਠੇ ਕਰ ਲਏ। ਹੁਣ ਅਫਸੋਸ ਕਿ ਜੋ ਕੰਮ ਇਕੱਠਾ ਕੀਤਾ ਉਹ ਫਿਰ ਖਿੰਡ ਗਿਆ, ਤੇ ਅੱਜ ਖਿੰਡ ਰਹੇ, ਕਿਉਂਕਿ ਬੈਠੇ ਨੇ ਡਾਕਟਰ ਸਾਹਿਬ ਵੀ। ਰਾਜਨੀਤੀ ਵੋਟਾਂ ਦੀ ਕੈਸੀ ਹੈ, ਖਿਮਾ ਕਰਿਓ, ਧਰਮ ਨਹੀਂ ਦੇਖਦੀ ਹੁੰਦੀ, ਉਹ ਸਿਰ ਗਿਣਦੀ ਹੁੰਦੀ ਕਿ ਇਹ ਕਿੰਨੇ ਬੰਦੇ ਨੇ ਪਿੱਛੇ, ਆਹ ਕਿੱਥੋਂ ਉਪਜ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੀ ਅਸੀਂ ਬਾਣੀ ਵਾਹ ਕਰਨ ਲੱਗੇ ਹਾਂ। ਸੱਚ ਇਹ ਵੀ ਪੰਜਾਬ ਚ ਕੁਝ ਹੋ ਰਿਹਾ ਹੈ, ਇਹਨੂੰ ਨਫ਼ਰਤ ਨਾ ਲਿਜਾਣਾ, ਕਿਉਂਕਿ ਜਿਸ ਗੱਲ ਵਿੱਚੋਂ, ਜਿਸ ਦਲਦਲ ਚੋਂ ਗੁਰੂ ਨੇ ਕੱਢਿਆ, ਸਮਾਜ ਨੂੰ ਇੱਕ ਸੁਰਤਾ ਦਿੱਤੀ, ਕੇਵਲ ਸਿੱਖ ਸ਼ਬਦ ਵਰਤਿਆ ਕਿ ਇਹ ਸਿੱਖ ਹੈ, ਇਹ ਸਖਿਆਰਤੀ ਹੈ, ਉਹ ਸੱਚ ਇਵੇਂ ਦਿਨ ਬ ਦਿਨ ਆਪੋ ਆਪਣੇ ਦਾਅਵੇ ਕੀਤੇ ਜਾ ਰਹੇ ਨੇ। ਖਿਮਾ ਕਰਿਓ, ਉਹ ਕਹਿ ਰਿਹਾ ਅਸੀਂ ਕਬੀਰ ਜੀ ਦਾ ਦਿਨ ਮਨਾਵਾਂਗੇ। ਕਿਉਂ ਜੀ? ਅਸੀਂ ਜੁਲਾਏ ਖਾਂ। ਅਸੀਂ ਜੀ ਭਗਤ ਧੰਨਾ ਜੀ ਦਾ ਦਿਨ ਮਨਾਵਾਂਗੇ। ਕਿਉਂ ਜੀ? ਅਸੀਂ ਜ਼ਿਮੀਦਾਰ ਖਾਂ। ਅਸੀਂ ਜੀ ਰਵਿਦਾਸ ਜੀ ਦਾ ਜਨਮ ਕੇਵਲ ਮਨਾਵਾਂਗੇ। ਕਿਉਂ ਜੀ? ਅਸੀਂ ਚਮਾਰ ਖਾਂ। ਅਸੀਂ ਜੀ ਨਾਮਦੇਵ ਜੀ ਦਾ ਮਨਾਵਾਂਗੇ। ਅਸੀਂ ਛਿੰਬੇ ਖਾਂ। ਉਹ ਗੁਰੂ ਕੇ ਸਿੱਖੋ, ਇਹਦੇ ਉੱਤੇ ਇਹ ਥੋੜਾ ਲਿਖਿਆ ਵੀ ਗ੍ਰੰਥ ਗੁਰੂ ਨਾਨਕਾ, ਗਿਆਨ ਗੁਰੂ ਹੈ। ਸਤਿਗੁਰੂ ਨੇ ਤਾਂ ਕੇਵਲ ਲਿਖਿਆ ਹੀ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਗਿਆਨ ਰੂਪ ਸਾਨੂੰ ਦਿੱਤਾ। ਖੈਰ, ਮੈਂ ਆਪਣੇ ਪ੍ਰਕਰਨ ਵਿੱਚ ਰਹਾਂ। ਜਿਹੜੀ ਬਾਣੀ ਨੇ ਸੇਧ ਦਿੱਤੀ ਦਸ਼ਮੇਸ਼ ਪਿਤਾ ਨੇ, ਉਹਨੂੰ ਸਮਾਜ ਦੇ ਵਿੱਚ ਹੋਰ ਪ੍ਰੈਕਟੀਕਲ ਰੂਪ ਦੇ ਦਿੱਤਾ। ਮਹਾਰਾਜ ਜੀ ਨੇ ਕੀ ਕੀਤਾ? ਪੰਜ ਸਿੰਘਾਂ ਦੇ ਸੀਸ ਮੰਗੇ, ਉਸ ਦਿਨ ਬੇਨਤੀ ਕੀਤੀ, ਉਹ ਉੱਠੇ ਨੇ। ਤੇ ਦੇਖੋ, ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚੋਂ ਕੋਈ ਖਲ ਵਾਹਣ ਵਾਲਾ ਹੈ, ਕੋਈ ਦੂਜੇ ਕਿਰਤਾਂ ਕਰਨ ਵਾਲੇ ਨੇ, ਪਰ ਇੱਥੇ ਕਿਰਤ ਦਾ ਅਰਥ ਬੇਈਮਾਨੀ ਮਤ ਲਿਜਾਣਾ। ਕਿਰਤ ਉਹਨਾਂ ਦੀ ਸੱਚੀ ਸੁੱਚੀ ਇਮਾਨਦਾਰੀ ਵਾਲੀ, ਉਹਨਾਂ ਨੂੰ ਇਕੱਠਿਆਂ ਕਰ, ਅੰਮ੍ਰਿਤ ਦੀ ਦਾਤ ਦਿੱਤੀ, ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ, ਆਪ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਲਈ। ਤੇ ਜਿਹੜੀ ਗੱਲ ਸਿੰਘ ਸਾਹਿਬ ਵੀ ਕਹਿ ਰਹੇ ਸਨ ਗੁਰ ਚੇਲੇ ਦੀ, ਸੱਚ ਇਹ ਵੇ ਕਿ ਖਾਲਸੇ ਤੋਂ ਅੰਮ੍ਰਿਤ ਦੀ ਦਾਤ ਲਈ ਪੰਜਾਂ ਪਿਆਰਿਆਂ ਤੋਂ, ਪਰ ਗੁਰ ਚੇਲੇ ਦੀ ਰਹਿ ਰਾਸਤਾ ਕਰਤਾਰਪੁਰ ਤੋਂ ਸ਼ੁਰੂ ਹੋ ਗਈ ਸੀ। ਬਾਣੀ ਨੇ ਸ਼ਬਦ ਕਹੇ ਨੇ। ਦੇਖੋ, ਇਹ ਇੱਕ ਲੜੀ ਚੱਲਦੀ, ਇੱਕ ਤਰਤੀਬ ਹੈ। ਇਹਨੂੰ ਇਹ ਨਹੀਂ ਸਮਝਣਾ ਕਿ ਧੰਨ ਗੁਰੂ ਕਲਗੀਧਰ ਜੀ ਦੀ ਜੋ ਬਖਸ਼ਿਸ਼ ਹੈ ਉਹਨੂੰ ਅਸੀਂ ਸ਼ਾਇਦ ਘਟਾ ਰਹੇ ਹਾਂ। ਨਹੀਂ, ਇਹ ਇੱਕ ਸਤਿਗੁਰੂ ਦਾ 200 ਤੋਂ ਵੱਧ ਸਾਲ ਉਹਨਾਂ ਦੀ ਬਖਸ਼ਿਸ਼ ਜਿਹੜੀ ਚੱਲਦੀ ਆਈ ਉਹਨੂੰ ਅਮਲੀ ਜਾਮਾ। ਹੁਣ ਇਹ ਵੀ ਕਈ ਵਾਰੀ ਕਹਿੰਦੇ ਹਾਂ ਵੀ ਅੱਜ ਸਿੱਖ ਮੁਕੰਮਲ ਹੋ ਗਿਆ, ਅੰਮ੍ਰਿਤ ਛਕਾ ਦਿੱਤਾ। ਬਾਬਾ ਬੁੱਢਾ ਸਾਹਿਬ ਸਿੱਖ ਨਹੀਂ, ਭਾਈ ਮੰਝ ਸਿੱਖ ਨਹੀਂ, ਭਾਈ ਵਿਧੀ ਚੰਦ ਸਿੱਖ ਨਹੀਂ, ਭਾਈ ਜੇਠਾ ਜੀ ਸਿੱਖ ਨਹੀਂ। ਕਿ ਉਹ ਮੁਕੰਮਲ ਸਿੱਖ ਨਹੀਂ ਸਨ? ਦੇਖੋ ਕਿ ਸ਼ੀਆਂ ਉੱਪਲ ਸਿੱਖ ਨਹੀਂ, ਭਾਈ ਜੋਧ ਸਚਿਆਰ ਸਿੱਖ ਨਹੀਂ। ਹਜ਼ੂਰ ਦੇ ਜਦੋਂ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਦੇ ਹਾਂ, ਉਹਨਾਂ ਤਾਂ ਸਿੱਖਾਂ ਦੀ ਨਾਮਾਵਲੀ ਦਿੱਤੀ ਹੈ। ਸਿੱਖ ਗੁਰੂ ਦੀ ਬਖਸ਼ਿਸ਼ ਦਾ ਪਾਤਰ ਪਹਿਲੇ ਜਾਮੇ ਤੋਂ ਹੀ ਹੈ। ਦਸਵੇਂ ਜਾਮੇ ਵਿੱਚ ਹਜ਼ੂਰ ਨੇ ਜੋ ਦੇਹ ਵਿੱਚ ਪ੍ਰਵਿਰਤ ਸੀ ਉਹ ਜੋਤ, ਉਹਨੂੰ ਸੰਕੋਚਨ ਲਈ, ਸਦੀਵ ਕਾਲ ਲਈ ਸ਼ਬਦ ਨਾਲ ਜੁੜਨ ਲਈ। ਹਾਲਾਂਕਿ ਜੇ ਸ਼ਬਦ ਦੀ ਗੱਲ ਵੀ ਕਰੀਏ, ਇਹ ਵੀ ਮੈਂ ਕਦੀ ਵਕਤ ਮਿਲਿਆ, ਸ਼ਬਦ ਕੀ ਹੈ? ਸ਼ਬਦ ਨੂੰ ਵੈਸੇ ਤਾਂ ਇਹਦਾ ਥਾਂ ਹੀ ਕੋਈ ਨਹੀਂ ਪਾ ਸਕਦਾ। ਉਸ ਦਿਨ ਅਰਜ਼ ਕੀਤੀ ਜਦੋਂ ਕੁਛ ਵੀ ਨਹੀਂ, ਉਸ ਦਿਨ ਵੀ ਸ਼ਬਦ ਸੀ। ਜਦੋਂ ਕੁਛ ਵੀ ਨਹੀਂ ਰਹੇਗਾ, ਸ਼ਬਦ ਉਦੋਂ ਵੀ ਰਹੇਗਾ। ਸ਼ਬਦ ਇਸ ਪਾਰਬ੍ਰਹਮ ਪਰਮੇਸ਼ਰ ਆਪ ਸ਼ਬਦ ਰੂਪ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਸਾਰੀ ਬਖਸ਼ਿਸ਼ ਕੀਤੀ ਦਸਵੇਂ ਜਾਮੇ, ਜਦੋਂ ਅੰਮ੍ਰਿਤ ਦੀ ਦਾਤ ਦਿੱਤੀ। ਇੱਥੇ ਕਵੀ ਸੰਤੋਖ ਸਿੰਘ ਦੀਆਂ ਸਤਰਾਂ ਬੜੀਆਂ ਢੁੱਕਦੀਆਂ ਨੇ। ਪੰਜਾਂ ਨੇ ਕਿਹਾ, ਮਹਾਰਾਜ ਆਪ ਜੀ ਨੇ ਅੰਮ੍ਰਿਤ ਦਿੱਤਾ, ਸਾਨੂੰ ਕਹਿ ਰਹੇ ਹੋ ਕਿ ਮੈਨੂੰ ਅੰਮ੍ਰਿਤ ਛਕਾਓ, ਉੱਥੇ ਉਹ ਲਿਖਦੇ ਨੇ। ਤੇ ਗੱਲ ਕਵੀ ਜੀ ਨੇ ਪਹਿਲੇ ਜਾਮੇ ਦੀ ਕੀਤੀ, ਉਹ ਸਤਰਾਂ ਨੇ ਕਿ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। ਦੇਖੋ, ਉਹ ਕੰਸੈਪਟ ਚੱਲ ਰਿਹਾ ਹੈ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। ਉਹ ਕਿਵੇਂ ਕੀਨੀਓ? ਉਹਦਾ ਉੱਤਰ ਰਾਮਕਲੀ ਕੀ ਵਾਰ ਦਿੰਦੀ ਏ ਕਿ ਨੌ ਕਰਤਾ ਕਾਦਰ ਕਰੇ ਕਿਉਂ ਬੋਲ ਕੋਵੈ ਜੋ ਖੀਮਦੈ, ਦੇ ਗੁਣਾ ਸਤ ਭੈਣ ਪਾ ਰਾਵ ਕਹਿ, ਪਾ ਰੰਗਤ ਦਾਨ ਪ੍ਰੀਮਦੈ, ਨਾਨਕ ਰਾਹ ਚਲਾਇਆ ਸੱਚ ਕੋਟ ਸਤਾਣੀ ਨੀਮਦੈ। ਸੱਚ ਦਾ ਕਿਲਾ, ਸੱਚ ਦੀ ਨੀਂਹ, ਸੱਚ ਕੋਟ ਸਤਾਣੀ ਨੀਮਦੈ, ਲੈਣੇ ਧਰਿਓ ਸੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਮਦੈ, ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੇ ਗੁਰ ਚੇਲੇ ਰਹਿ ਰਾਸ ਕੀ। ਦੇਖੋ, ਇਹ ਸਤਿਗੁਰੂ ਨੇ ਬਚਨ ਕੀਤੇ ਵੀ, ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦੈ। ਆਪਣੇ ਸਰੀਰ ਦੀ ਖਿਆਤੀ ਵਿੱਚ, ਆਪਣੇ ਸਰੀਰ ਵਿੱਚ ਹੁੰਦਿਆਂ ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦੈ, ਸਹਿ ਟਿੱਕਾ ਦਿਤੋਸ ਜੀਵਦੈ। ਜਿਹੜਾ ਸਹਿ ਟਿੱਕਾ ਦਿਤੋਸ ਜੀਵਦੈ ਹੈ ਨਾ, ਉਹ ਜਿਹੜੀ ਬਖਸ਼ਿਸ਼ ਸੀ ਨਾ, ਅੱਜ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਦੇ ਰੂਪ ਵਿੱਚ ਕਿਰਪਾ ਕਰ ਦਿੱਤੀ। ਕਹਿਣ ਲੱਗੇ, ਦੇਖੋ ਭਾਈ ਕਿ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨੀ। ਕਾਲ ਹੂੰ ਕੇ ਕਾਲ ਅਸਕੇਤ ਹੈ ਅਕਾਲ ਪ੍ਰਭੂ, ਦੀਰ ਕਿਰਪਾਲ ਯੂ ਹੁਕਮ ਖਮੈ ਦੀਨੀ। ਗੁਰਮੁਖੋ, ਉਹ ਅੰਮ੍ਰਿਤ ਦਾ ਖਜ਼ਾਨਾ, ਇਹ ਬਾਣੀ ਦਾ ਖਜ਼ਾਨਾ, ਇਹ ਸਤਿਗੁਰੂ ਨੇ ਤਰਸ ਕਰਕੇ ਸਾਨੂੰ ਦਿੱਤਾ। ਫਿਰ ਪ੍ਰਕਰਨ ਵਿੱਚ ਰਹਾ, ਸ਼ੁਰੂਆਤ ਹੋਈ ਸੀ, ਧਨ ਬੜੀ ਵੱਡੀ ਸ਼ਕਤੀ ਰੱਖਦਾ ਹੈ ਪਰ ਸਾਰੀਆਂ ਸ਼ਕਤੀਆਂ ਇਹਦੇ ਕੋਲ ਨਹੀਂ। ਧਨ ਵਿੱਚ ਤਾਕਤ ਹੈ ਪਰ ਜਿੱਥੇ ਬਾਬੇ ਦੇ ਨਾਮ ਨੇ ਚੱਲਣਾ ਉੱਥੇ ਧਨ ਥੋੜਾ ਤੁਰਨਾ ਹੈ। ਮਹਾਰਾਜ ਜੀ ਕਹਿ ਰਹੇ ਨੇ ਕਿ ਹਰ ਭਗਤ ਖਜ਼ਾਨਾ ਬਖਸ਼ਿਆ, ਭਗਤੀ ਦਾ ਖਜ਼ਾਨਾ ਬਖਸ਼ਿਆ ਪ੍ਰਭੂ ਦੀ ਭਗਤੀ ਦਾ, ਗੁਰੂ ਨਾਨਕ ਕੀ ਆ ਪਸਾਓ ਜੀ ਉਹ ਧਨ। ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ, ਉਹ ਖਜ਼ਾਨਾ ਕੀ ਹੈ? ਹਰ ਤਨ ਜਾਪ, ਹਰ ਤਨ ਤਾਪ, ਹਰ ਤਨ ਭੋਜਨ ਪਾਇਆ, ਨਿਮਖ ਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਘਰ ਪੂਤਾ, ਹਰ ਭਗਤ ਖਜ਼ਾਨਾ ਬਖਸ਼ਿਆ। ਮਾਈ ਖਾਟ ਆਇਓ ਘਰ ਪੂਤਾ, ਹਰ ਤਨ ਚਲਤੇ ਹਰ ਤਨ ਬੈਸੇ, ਹਰ ਤਨ ਜਾਗਤ ਸੂਤਾ। ਪਰ ਇਸ ਧਨ ਨੂੰ ਮਹਾਰਾਜ ਕਹਿੰਦੇ ਨੇ ਅਗਨ ਨਾ ਦਹੈ, ਇਸ ਅੰਦਰ ਦੇ ਨਾਮ ਦੇ ਖਜ਼ਾਨੇ ਨੂੰ ਅੱਗ ਸਾੜ ਲੈਗੀ। ਸਰੀਰ ਕੇ ਜਦੋਂ ਜੀਵ ਆਤਮਾ ਨਿਕਲਣੀ ਏ ਕਿ ਸਰੀਰ ਨੂੰ ਚਿਖਾ ਵਿੱਚ ਰੱਖ ਲਓ, ਅੱਗ ਦੇ ਭੇਟ ਕਰ ਦਿਓ, ਪਰ ਜਿਸ ਸਰੀਰ ਨਾਲ ਬਾਣੀ ਪੜੀ ਗਈ ਹੈ ਨਾ, ਸੱਚ ਏਵੇ ਚਮੜੀ ਖੱਡੀਆਂ ਸੜਨ ਗਈਆਂ, ਪਰ ਜਿਹੜੀ ਸਰੀਰ ਨੇ ਬਾਣੀ ਪੜੀ ਇਸ ਬਾਣੀ ਦੀ ਬਦੌਲਤ ਇੰਨੀ ਬਖਸ਼ਿਸ਼ ਹੋਵੇਗੀ, ਸਰੀਰ ਸੜੇਗਾ ਪਰ ਜਪਿਆ ਹੋਇਆ ਨਾਮ ਤਾਂ ਆਤਮਾ ਦੇ ਨਾਲ ਅੱਗੇ ਤੁਰੇਗਾ। ਉਹਨੂੰ ਅੱਗ ਨਹੀਂ ਸਾੜਦੀ, ਉਹਨੂੰ ਪਾਣੀ ਨਹੀਂ ਡੋਬਦਾ। ਅਗਨ ਨਾ ਦਹਿ ਪਵਨ ਨੀ ਮਗਨੈ, ਤਸਕਰ ਨੇਰ ਨਾ ਆਵੇ, ਰਾਮ ਨਾਮ ਧਨ ਕਰ ਸੰਚੋਨੀ, ਸੋ ਧਨ ਕਤ ਹੀ ਨਾ ਜਾਵੇ, ਹਮਰਾ ਧਨ ਮਾਤੋ ਗੋਬਿੰਦ ਧਰਨੀ ਤਰ, ਇਹ ਹੈ ਸਾਰ ਧਨ ਕਹੀ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਹੈ, ਜਿਹੜਾ ਸੁਖ ਉਹਦੇ ਵਿੱਚ ਹੈ। ਇਸੇ ਖਜ਼ਾਨੇ ਨੂੰ ਕਬੀਰ ਸਾਹਿਬ ਕੋਲ ਸੀ। ਦੇਖੋ ਬਾਹਰ ਮੁਖੀ ਜਦੋਂ ਦੇਖਦੇ ਹਾਂ ਬਾਣੀ ਪੜ੍ਹਨੇ ਕਿ ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵ ਹੈ ਰਘੁਰਾਈ, ਤੰਨਾ ਬੁੰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਬਾਹਰ ਮੁਖੀ ਧਨ ਕਰਕੇ ਪਰਿਵਾਰ ਵਿੱਚ ਵੀ ਵਾਦ ਹੈ, ਪਰ ਜਦੋਂ ਅੰਦਰ ਦੇ ਖਜ਼ਾਨੇ ਦੀ ਗੱਲ ਚੱਲੀ ਕਹਿਣ ਲੱਗੇ ਕਿਨ ਕੀ ਬਨਜਿਆ ਕਾਂਸੀ ਤਾਂਬਾ, ਕਿਨਹੂ ਕਿਨ ਕੀ ਲੌਂਗ ਸਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹਰ ਭਗਤ ਖਜ਼ਾਨਾ ਬਖਸ਼ਿਆ, ਹਰ ਕੇ ਨਾਮ ਕੇ ਵਿਆਪਾਰੀ, ਖੀਰਾ ਹਾਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ। ਰਵਿਦਾਸ ਸਾਹਿਬ ਬਾਣੀ ਚ ਭਗਤ ਮਹਾਰਾਜ ਉਹ ਇੱਕ ਗੱਲ ਪਿਛਲੇ ਦਿਨ ਵੀ ਕਹੀ, ਆਪਣੀ ਕਿਰਤ ਦਾ ਜ਼ਿਕਰ ਬੜਾ ਕਰਨਗੇ। ਕਹਿ ਰਵਿਦਾਸ ਚਮਾਰ, ਮੇਰੀ ਜਾਤ ਕੁੱਟ ਬਾਂਡਲਾ, ਢੋਲ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਪਰ ਇੱਕ ਥਾਂ ਵੀ ਕਹਿੰਦੇ ਨੇ ਚਮਰੱਟਾ ਗਾਂਠ ਨਾ ਜਾਨੀ, ਸਭ ਲੋਕ ਗਿਠਾਂ ਮੈਂ ਪਨਖੀ, ਕਹਿੰਦੇ ਨੇ ਮੈਂ ਤਾਂ ਕਦੀ ਜੁੱਤੀ ਗੰਢੀ ਨੀ। ਇਹਦੇ ਅਰਥ ਬੜੇ ਭਾਵ ਪੂਰਤ ਨੇ, ਇੱਕ ਪਾਸੇ ਮੇਰੀ ਜਾਤ ਕੁੱਟ ਬਾਂਡਲਾ, ਦੂਜੇ ਪਾਸੇ ਕਹਿੰਦੇ ਨੇ ਲੋਕੋ ਮੈਂ ਤਾਂ ਦੁਨੀਆਂ ਦੇ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਗੰਢੀ, ਪਰ ਤੁਸੀਂ ਤਾਂ ਦੇਹ ਅਧਿਆਸ ਸਰੀਰ ਰੂਪੀ ਜੋੜਾ ਰੋਜ਼ ਗੰਢੀ ਜਾਂਦੇ ਹੋ ਮੋਚ ਪੈ ਕੇ। ਕਹਿਣ ਲੱਗੇ ਅਸੀਂ ਸਰੀਰ ਦੇ ਦੇਹ ਅਧਿਆਸ ਦੇ ਉੱਪਰ ਹੋ, ਅਸੀਂ ਤਾਂ ਜੁੱਤੀ ਕਦੀ ਗੰਢੀ ਵੀ ਨਹੀਂ। ਉਹਨਾਂ ਨੇ ਇਹ ਸ਼ਬਦ ਕਹੇ, ਪਰ ਕਿਤੇ ਇਤਿਹਾਸ ਵਿੱਚ ਜਾਲਾਬਾਈ ਦਾ ਜ਼ਿਕਰ ਆਇਆ, ਚਤੋੜ ਜਾਣ ਦਾ ਜ਼ਿਕਰ ਆਇਆ, ਪਰ ਇਹ ਨਹੀਂ ਕਿਤੇ ਹਿਸਟਰੀ ਚ ਪੜਿਆ ਕਿ ਭਗਤ ਰਵਿਦਾਸ ਦੇ ਗੱਡੇ ਚੱਲਦੇ ਸਨ। ਉਹਨਾਂ ਨੇ ਇੱਕ ਬਚਨ ਕਿਹਾ, ਬਾਹਰ ਮੁਖੀ ਤੌਰ ਤੇ ਉਹ ਚਮੜੇ ਦੀ ਕਿਰਤ ਕਰਦੇ ਨੇ, ਪਰ ਅੰਦਰੂਨੀ ਤੌਰ ਤੇ ਕਹਿੰਦੇ ਨੇ ਘੱਟ ਅਵਕਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਹ। ਘੱਟ ਅਵਕਟ ਔਖਾ ਵਿਖੜਾ ਪੈਂਡਾ, ਪਹਾੜੀਆਂ ਉਬੜ ਖੁਬੜ, ਕਹਿੰਦੇ ਨੇ ਇੱਕ ਬਲਦ ਹੈ ਮੇਰੇ ਕੋਲ, ਕਮਜ਼ੋਰ ਏ ਵਿਚਾਰਾ, ਗੱਡਾ ਭਰ ਬੈਠਾ, ਬਲਦ ਕਮਜ਼ੋਰ ਹੈ, ਤੇ ਮਾਲਕਾ ਇਸ ਗੱਡੇ ਵਿੱਚ ਜਿਹੜੀ ਪੂੰਜੀ ਲੱਦੀ ਹੈ ਨਾ, ਹੁਣ ਤੂੰ ਇਹਨੂੰ ਬਚਾਈ, ਉਹ ਗੱਡਾ ਕਿਹੜਾ ਸੀ? ਸੱਚ ਇਵੇਂ ਉਹ ਪੂੰਜੀ ਤੇ ਗੱਡਾ ਪਰਮਾਤਮਾ ਦੀ ਬੰਦਗੀ ਦਾ ਸੀ। ਕੱਟ ਅਵਕਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ। ਕਹਿਣ ਲੱਗੇ ਕੋ ਬਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਹੇ, ਗੱਡਾ ਲੱਦਿਆ। ਸਾਹਿਬ ਕੋਲ ਬਾਣੀ ਵਿੱਚੋਂ ਬਚਨ ਕਿ ਗੁਰੂ ਨਾਨਕ ਸਾਹਿਬ ਤਰਸ ਕਰਨ ਤੇ ਖਜ਼ਾਨਾ ਬੰਦਗੀ ਦਾ ਦੇ, ਖਜ਼ਾਨਾ ਨਾਮ ਦਾ ਦੇ, ਖਜ਼ਾਨਾ ਸਿਮਰਨ ਦਾ ਦੇਣ, ਤੇ ਇਸ ਖਜ਼ਾਨੇ ਦਾ ਤੋਟਾ ਵੀ ਕੋਈ ਨਹੀਂ, ਬਾਕੀ ਤਾਂ ਵਰਤਾਂਗੇ ਘਟੇਗਾ। ਸਾਹਿਬ ਨੇ ਕਿਹਾ ਟਿੱਚਰ ਮੂਲ ਨਾ ਥੁੜੀ ਦੋ, ਹਰ ਭਗਤ ਖਜ਼ਾਨਾ ਬਖਸ਼ਿਆ, ਟਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ مال ہٹھ مجاؤں میں مانک لدا مل نہ کدا اے خزانہ روپیہ نال تھوڑا ملدا مل نہ کدا میں کو ستگر دتا ٹون منجائی تھتھیا تھتا جنم پدارتھ نانک جتا میرا ہیر ہے رتن نام ہر بسیا گر ہاتھ دھرو میرا ماتھا میرے ہردے چ کتنے خزانہ ٹیکیا اتھے ایک ادارن دے کے سمپنتا والے پاسے آنا چاہنا سکھ نے گرو کولو دات منگی بھائی صاحب بھائی نند لال جی انہوں دے زندگی نامے وچوں ایک دن پروار وچ بھی عرض کیتی سی کہ بھائی صاحب نے بھی منگیا مالک دے کولوں دیکھو جے امرت ویلا نہیں نا جے بانی دا نتنم نہیں آپ ڈگدے ہوندے ہاں جدو اندروں گرو وسر جاندا ہے گرو چیتے آتا ہوا تو گرو پھر انگ سنگ سکھ نو فتح یابی ضرور بخشتا ہے یہی گل بابا ترسونا کہی اج تاں پاویں سارے پاویں رولا پائی جاندے آ آریا سماج ٹھل پائی ہے نا مہاپرکھاں نے ادو پنڈاں وچ وچر کے پنڈاں دی گل چلی اج تاں پیسہ ملے گا شہر دی سٹیج تے کھما کرو ہر کیرتنی آ جائے گا پنڈ والے تے بچارے چھ مہینے بعد انہوں آڑتی دے پیسے دینے پیندے نے وہ 21,000 کتھوں پیٹا دے گا لالو دے کار رباب صرف بابا ہی وجہ گیا ہن لالو کار رباب چھتی نہیں بھائی سکتے کھما کرو میں اموشنل کر لی نہیں تریے ضرور ستگرو کرپا کرے بھائی صاحب بھائی نند لال میں انہاں دہرے تک سیمت رہا انہاں حضور دے در تو منگیا یہ گل بابا اتر سنگھ نے کہی کسے سجن نے پوچھیا سی پنت دی چڑھ دی کلا میں اس دن بھی عرض کیتی کلا اے نہ سمجھو میں ماڑا دی گل کر رہا گرو نے دونوں پکھ رکھے دی انہیں ایک گل کہی پنت دی گل کرنا ہے سچ دسی نتنم کرنا ہوں گرو گرنتھ صاحب دا پاٹھ کیتا ہی متھا ٹیکیا گرو گرنتھ صاحب میرا گرو اے مرن لگیا بھائی صاحب نے پاٹھ کر دینا بھی چڑھائی کر گیا چرنا چ تھان مل جائے 80 سال دنیا بھر کا سب کچھ اخبار پڑھتا رہا نے گرو گرنتھ صاحب کا پاٹھ ایک بھی نہ کیتا کہہ تا دیتا گرو گرنتھ صاحب میرا گرو ہے کلگی تر جی نے کیا نند لال بھائی صاحب جی نو روم روم اچھر سو جانو ایک ایک اکھر میرا روم ہے جے میرے درشن کرنے نے تے گرو گرنتھ صاحب دے شبد بانی خیر بھائی صاحب بھائی نند لال اتے میں پھر وچوں نکلیا بابا جی نے ایک گل کہی کہن لگے وہ سجنا پہلا اپنی چڑھتی کلا کر پنتھ سکھاں دے ایک سموہ دا نام ہے یہ جی سیدھے جی سرل شبد آپ لے لیے انج تا پنتھ دا ارتھ رستہ بھی ہے تے پنتھ وہ مارگ ہے جڑا کھبے سجے نہیں جانا تر پرماتما دے گھر خالص پنتھ ہے نا انہاں کیا پہلا اپنے آپ نو سادھ تو آپ تا نتنم کدی کیتا نہیں گل چڑھ دی کلا دی کرنا پہ چڑھ دی کلا اپنے من تو شروع ہوتی ہے چڑھ دی کلا کی ہے ارداس روز کہنے نانک نام چڑھ دی کلا تیرے پانے سربادا پڑا بھائی ویر سنگھ انہوں نے رانا سورت سنگھ مہا کاوی چے گل کی کہنے لگے سکھی ہے بلوان کرنا سورت نو چڑھ دی کلا نواز سادھ کی رکھنا جدو سورت بلوان ہو جائے ادو سکھ ہاردا نہیں پھر شبد کا وقتی کھڑوت ہوندی ہے اس کھڑوت نو آپا ہار مت منیے کیونکہ گرو دا سدھانت ہے کہ نشچے کر اپنی جیت کروں جدو سرت اڈول ہوئے گی سچ ایوے اڈول سرت کدی ہار دی نی اڈول سرت ہمیشہ جیت دی ہی ہے سکھی ہے بلوان کرنا سرت نو بلوان کرنا سرت نو چڑھ دی کلا نواز صدقی رکھنا انہا شبد کہ پہلا اپنی چڑھ دی کلا پھر شبد دورا دیا بھائی نند لال صاحب او ودوان نے ٹھیک ہے قرآن دی آیت کیڑی سی اے دے بارے ہر ودوان خوش خموش پر ارتھ کیتے ست گرو ترس دے کر چاہے بھائی نند لال کچھ منگو ہر بھگت خزانہ بخشیا گرو نانک کیا پساؤ جی اے پرساد نال ملدا ہے اے خزانہ دھکے نال نہیں ملدا اے خزانہ روپیہ نال بھی نہیں ملدا اے خزانہ ووٹاں دی گنتی نال بھی نہیں ملدا یہ خزانہ تا سدا کرپا ہے تے کرپا گن اوگن نہیں دیکھ دی پیارے کرپا تا کیول پیارے دا سدا ترس ہی ہے کہن لگے نند لال कुछ मंगो। उन्हां दे चार शेर ने ओ कहन लगे सतगुरु आप सानू खलोते हो इन्हां नेत्रां नाल आप जी दे दीदार कर रहा हां मेरे नेत्रां विच आप जी दा प्रतिबिंब है। उस दिन अर्ज की सी ये भी तो रब ने एक कंप्यूटर का कैमरा ही बनाया है ना जिदे विच आमने सामने खलो के एक दूजे नू देखने पे ते अख विच जदो किसे नू मिलिए ध्यान नाल देखो साडा बरीक जा सूक्ष्म जा प्रतिबिंब ओदी अख दी पुतली चो नजर आउंदा। सतगुरु सामने खो आप जी दे दीदार कर रहे हैं अज इन्नी कृपा कर दियो कि ए दीदार हमेशा लिए ना दीदियां विच वस जान ए दीदे तेरे तो बिना किसे होर नू ना देखन। दूसरा मालक मेरे कोल दुनिया दी तालीम बहुत कुछ पढ़िया अरबी फारसी दे विद्वान पंजाबी दे संस्कृत दे विद्वान सब कुछ तुसी दिता एक कृपा कर बाहर दा ज्ञान बड़ा पर अंदर दे खजाने दा भेद दे दे अपने आपे दी भेद बख्श दे सानू रहमत कर दे अनुभव बख्श दे। अगला बचन कहने एक तरस होर करो खिजर विछोड़ा है इनू वसल विच बदल दियो मेरे आ दो नेत्रां नू अपनी फजल अपनी बख्शीश दे दियो। ते अगला बचन जेड़ा क्या भगत खजाना की सी कह लगे जिन्ने तन दे रोम ने एक एक रोम नू जीवा बना दे मैं इन्नी बंदगी करा ना मेरिया जीवा थकन ते ना मेरा अंदर कदी अके। वो शब्द ने दीदा अमरा लज्जते दीदार बख्श दीदा अमरा लज्जते दीदार बख्श सीना अमरा मखज ने इसरार बख्श ई दिले बरियाने मारा शौक दे दर गोलूयम बंदगीरा तौक दे मेरे सड़े पुजे कोई मन नू अपनी बारिश बख्श दे बंदगी दी। मालक कृपा कर दीदा अमरा लज्जते दीदार बख्श सीना अमरा मकस ने इसरार बख्श ई दिले बरियाने मारा शौक दे दर गलुयम बंदगीरा तौक दे खिजर मारा आरजुए वसल बख्श ई खजाने चश्म मारा फजल बख्श। कह लगे हर सरे मुहिम हर केस नू हर एक वाल नू हर सरे मुहिम जुबा कुन अज करम मेरे ते बख्शिश कर ए जबाना बन जान ता बगोयम वसब हाकरा दम दम मैं रोम रोम तेरी बंदगी करा। असल विच भाई साहब ओ दात मंगदे ने जेड़ी जपजी साहब दी इस पौड़ी च कही गई एक दू जीबो लख हो है लख हो वै लखवीस लख लख गेड़ा आखिया एक नाम जगदीश। देखो ए भगती दा खजाना सतगुरु कहंदे ने मालक ने तरस करके दिता। एक शब्द जरूर कहांगा अज शब्द गुरु दा है कला आम नहीं कला अनमति गुरु डम नहीं अपने बंदे भी कर रहे हैं। शब्द गुरु दा है शब्द दी कमाई सतगुरु ने तर्श करके कराई पर आप कहन लग पे हाँ कि जदों कोई करता है आखिर साड़ी कमाई हुई एदे घर च की सी जिदन दे असी आउन लगे उदन दा इहदा कारोबार चलिया। आ तुक ने की किया कह लगे मैं बोल नहीं सकता आपो बोल ना जानदा मैं कहया सब हुक्माओ जियो हर भगत खजाना बख्शिया गुरु नानक किया पसाओ जियो। कहन लगे गुरु नानक दी कृपा है साडा की है। हुण गल की है भगती नूं भी लोक अंज वरदे ने जिवें धन है सतगुरु ने बाणी विच कहा सतियां मन संतोख उपजै देणा कह विचार सतियां दर ते दानी दानी बंदा भी दान करके भी लालच रखदा जी की जी दे दे मंगे सहसा गुणा देंदे एक गुणा ने ते कहने चलो जे एक रुपया गरीब दी झोली च पाया है ए बदले हजार ता मिलूगा एदा मतलब वो गरीब दी झोली नू भी बिजनेस बना रहा है एक दिता हजार मिलेगा गुरुद्वारे दे के कहिंदा दिता ता है पर साडा नां क्यों नहीं अनाउंस कीता। ए बाबा जी पहले ही कह गए दे दे मंगे सहसा गुणा ते अगा कहिंदा शोभ करे संसार दुनिया नू दसो ता सही आखिर कोई सेवा कीती। महाराज कहने नहीं सिख यह नहीं कहता कहना मेरे हाथ की ना हम किया ना करेंगे ना कर सके शरीर क्या जानू कि जिखार किया भयो कबीर कबीर। अकल भी परसों मैंने कोई सज्जन मिले मैं शेयर कर देना ये मत समझन किसे ते कहते ने कोई सज्जन आया सी इंडिया तो घर संतान नहीं ਉਹਨੇ ਕਿਹਾ ਵੀ ਦੋ ਪੁੱਤਰ ਦਿਆਂਗਾ ਗੁਰੂ ਨਾਨਕ ਦੇ ਘਰੋਂ ਲੈ ਕੇ ਤੇ ਦੋ ਲੰਗਰਾਂ ਦੀ ਸੇਵਾ ਦੇ ਦੇ, ਦੋ ਅਖੰਡ ਪਾਠਾਂ ਦੀ ਸੇਵਾ ਦੇ ਦੇ। ਉਹ ਸਿੱਖ ਰੋ ਪਿਆ ਆ ਕੇ, ਜੀ ਮੈਂ ਉਹ ਸ਼ਬਦ ਸੰਗਤ ਚ ਕਹਿਣ ਲੱਗਾ, ਕਹਿੰਦਾ 2 ਸਾਲ ਹੋ ਗਿਆ ਛਾਤੀ ਠੋਕ ਕੇ ਕਹਿ ਕੇ ਗਿਆ ਕਿ ਦੋ ਪੁੱਤਰ ਮਿਲਣਗੇ, ਦੋ ਲੰਗਰਾਂ ਦੀ ਸੇਵਾ, ਦੋ ਖੰਡ ਪਾਠਾਂ ਦੀ, ਮੈਨੂੰ ਉਦੋਂ ਕਲਗੀ ਵਾਲੇ ਦਾ ਬਚਨ ਚੇਤੇ ਆ ਗਿਆ। ਸਵਈਆ ਇੱਕ, ਆਖਣ ਭੀਤਰ ਤੇਲ ਕੋ ਡਰ ਕੈ ਸੋ ਲੋਗਣ ਨੀਰ ਬਹਾਏ ਦਿਖਾਵੇ। 33 ਸਵਈਏ, ਅੱਖਾਂ ਚ ਪਾਇਆ ਤੇਲ, ਪਾਣੀ ਲਗਾ ਵਗਣ, ਤੇ ਜਿਹੜਾ ਬੰਦਾ ਪਹਿਲਾਂ ਆਇਆ ਤੇ ਕੁਦਰਤੀ ਤੌਰ ਤੇ ਉਂਜੀ ਤੇਲ ਲਾਓ ਕਿਤੇ ਸਰੋਂ ਦਾ ਚੰਗਾ ਸ਼ੁੱਧ ਘਾਣੀ ਵਾਲਾ ਤੇਲ ਹੋਵੇ ਤੇ ਉਂਜੀ ਲੱਗ ਜਾਏ ਤੇ ਅੱਖਾਂ ਲਾਲੀ ਮਾਰਦੀਆਂ ਨੇ, ਪਾਣੀ ਨਿਕਲਦਾ ਹੈ। ਮਹਾਰਾਜ ਕਹਿੰਦੇ ਨੇ ਪਾਣੀ ਨਿਕਲੇ ਤੇ ਉਹ ਵਿਚਾਰਾ ਪਹਿਲੇ ਦਿਨ ਕਿਤੇ ਬਾਬਿਆਂ ਕੋਲ ਆਇਆ ਸੀ, ਚੇਲਿਆਂ ਨੇ ਆਉਂਦੇ ਸਾਰ ਕਿਹਾ ਤੂੰ ਆਇਆ ਦੇਖ ਤੇਰੀ ਕਿਸਮਤ, ਅੱਜ ਤਾਂ ਬਾਬਾ ਜੀ ਨੂੰ ਬਿਰਾਗ ਛੁੱਟਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੇਖੋ, ਆਖਣ ਭੀਤਰ ਤੇਲ ਕੋ ਡਰ ਕਹਿ ਸੋ ਲੋਗਣ ਨੀਰ ਬਹਾਏ ਦਿਖਾਵੇ, ਜੋ ਧਨਵਾਨ ਲਿਖਾ ਨਿਜ ਸੇਵਕ ਤਾਂ ਪਰੋਸ ਪ੍ਰਸ਼ਾਦ ਜਮਾਵੇ। ਪਤਾ ਲੱਗ ਜਾਏ ਵੀ ਇਹਦੇ ਕੋਲ ਬਿਜਨਸ ਚੰਗਾ ਹੈ, ਰੁਪਈਏ ਚੰਗੇ ਨੇ। ਸ਼ਬਦ ਮੈਂ ਕਹਿ ਰਿਹਾ ਗੁਰਸਿੱਖ ਕੀ ਹੈ, ਇਹਦਾ ਬਿਜਨਸ ਚੰਗਾ ਹੈ। ਉਹ ਕਹਿੰਦੇ ਨੇ ਉਹਨੂੰ ਫਿਰ ਕਹਿੰਦਾ ਹੈ, ਮੈਂ ਕਦੀ ਕਿਸੇ ਦੇ ਘਰ ਨਹੀਂ ਰੋਟੀ ਖਾਧੀ, ਤੂੰ ਮੇਰੇ ਕੋਲ ਆਇਆ, ਅੱਜ ਆਪਾਂ ਇਕੱਠੀ ਬਹਿ ਕੇ ਰੋਟੀ ਖਾਵਾਂਗੇ। ਹੁਣ ਰੁਪਈਏ ਵਾਲੇ ਨੇ ਉਨੀ ਕੁ ਭੂਕ ਬੜੀ, ਉਹ ਸਮਝਦਾ ਵੀ ਰੱਬ ਘਰ ਹੀ ਆ ਗਿਆ। ਜੋ ਧਨਵਾਨ ਲਖੈ ਨੀ ਸੇਵਕ ਤਾਂ ਪਰੋਸ ਪ੍ਰਸਾਦ ਜਮਾਵੇ, ਜੋ ਧਨਹੀਨ ਲਖੈ ਤੈ ਦੇਤ ਨੇ, ਜਿਹੜਾ ਗਰੀਬ ਜਾ ਉਹਨੂੰ ਤਾਂ ਦਰਸ਼ਨ ਵੀ ਨਹੀਂ ਦਿੰਦਾ। ਮੰਗਨ ਜਾਤ ਨਾ ਮੁਖੋ ਦਿਖਾਵੇ, ਲੁੱਟ ਤੈ ਪਸ਼ ਲੋਗਨ ਕੋ ਕਬ ਹੂ ਨਾ ਪਰਮੇਸ਼ਰ ਕੇ ਗੁਣ ਗਾਵੇ। ਸਿੱਖ ਐਸਾ ਨਹੀਂ, ਸਿੱਖ ਕਹਿੰਦਾ ਮੈਂ ਕੀ ਤੈਨੂੰ ਦੱਸਿਆ, ਇਹ ਤਾਂ ਜੋ ਬਾਬਾ ਜੀ ਕਿਰਪਾ ਕੀਤੀ ਉਹ ਦੱਸਿਆ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਮੇਰੀ ਕਮਾਈ ਨੀ ਖਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ। ਅਗਲਾ ਬਚਨ ਕਹਿਣ ਲੱਗੇ, ਸੰਤੁਸ਼ਟ ਹਾਂ ਜ਼ਿੰਦਗੀ ਚ, ਮੈਂ ਬੋੜ ਨਾ ਤ੍ਰਿਸ਼ਨਾ ਭੁੱਖੜੀ, ਹਾਂ ਰੱਜਾਂ ਤ੍ਰਿਪਤ ਅਗਾਏ ਜੀਓ। ਮੈਂ ਬੋੜ ਨਾ ਤ੍ਰਿਸ਼ਨਾ ਭੁੱਖੜੀ, ਤ੍ਰਿਸ਼ਨਾ ਦੇ ਅਰਥ ਆਪਾਂ ਸਾਰੇ ਜਾਣਨੇ ਆ, ਤਮਾ ਅੰਦਰ ਦੀ ਪ੍ਰਬਲ ਇੱਛਾ, ਸਭ ਕੁਝ ਮੇਰੇ ਕੋਲ ਆ ਜਾਏ। ਕਹਿੰਦੇ ਨੇ ਹੁਣ ਕੋਈ ਤ੍ਰਿਸ਼ਨਾ ਵੀ ਨਹੀਂ, ਹੁਣ ਭੁੱਖ ਵੀ ਨਹੀਂ, ਤੇ ਕਹਿੰਦੇ ਦੋ ਸ਼ਬਦ ਨੇ, ਇੱਕ ਤ੍ਰਿਪਤ ਤੇ ਇੱਕ ਅਗਾਏ। ਵੈਸੇ ਤ੍ਰਿਪਤ ਸ਼ਬਦ ਸ਼ਬਦਾਰਥੀ ਵਿਦਵਾਨਾਂ ਨੇ ਕੀਤੇ ਸਨ ਅਰਥ ਕਿ ਪਾਣੀ ਪੀ ਕੇ ਕਹਿੰਦਾ ਤ੍ਰਿਪਤ ਹੋ ਗਏ ਤੇ ਭੋਜਨ ਛੱਕ ਕੇ ਕਹਿੰਦਾ ਅਗਾਏ ਰੱਜ ਗਏ। ਕਹਿੰਦੇ ਹੁਣ ਕੋਈ ਭੁੱਖ ਨਹੀਂ ਰਹੀ, ਤ੍ਰਿਸ਼ਨਾ ਮਿਟ ਗਈ। ਤ੍ਰਿਸ਼ਨਾ ਦਾ ਸੰਬੰਧ ਕੱਲਾ ਧਨ ਨਾਲ ਨਹੀਂ, ਤ੍ਰਿਸ਼ਨਾ ਦਾ ਸੰਬੰਧ ਸਰੀਰ ਦੇ ਹਰ ਇੰਦਰੇ ਦੇ ਨਾਲ ਹੈ। ਤ੍ਰਿਸ਼ਨਾ ਦਾ ਸੰਬੰਧ ਕੱਲੇ ਪੇਟ ਦੀਆਂ ਰੋਟੀਆਂ ਨਾਲ ਨਹੀਂ, ਤ੍ਰਿਸ਼ਨਾ ਦਾ ਸੰਬੰਧ ਅਦ੍ਰਿਸ਼ਟ ਬਿਰਤੀਆਂ ਨਾਲ ਵੀ ਹੈ। ਇੱਕ ਤਾਂ ਧਨ ਦੀ ਤ੍ਰਿਸ਼ਨਾ ਹੈ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੁਜੀ, ਭਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨੀ ਧਰਾਪੈ ਬਿਨਾਂ ਰਕਾ ਅਗਾਈ। ਲੱਕੜਾਂ ਕਦੀ ਪਾਈ ਜੋ ਅੱਗ ਤੇ ਰੱਜਦੀਆਂ ਨਹੀਂ। ਫਿਰ ਮੈਂ ਸੰਖੇਪ ਚ ਕਹਿ ਦਿਆਂ, ਧਨ ਦੀ ਤ੍ਰਿਸ਼ਨਾ ਠੀਕ ਏ ਫੁਰਨਾ ਮਨ ਦਾ ਹੈ, ਪਰ ਹਰ ਇੰਦਰੇ ਦੀ ਆਪਣੀ ਤ੍ਰਿਸ਼ਨਾ ਹੈ। ਅੱਖਾਂ ਦੀ ਆਪਣੀ ਤ੍ਰਿਸ਼ਨਾ, ਕੰਨਾਂ ਦੀ ਆਪਣੀ ਤ੍ਰਿਸ਼ਨਾ, ਜ਼ਬਾਨ ਦੀ ਆਪਣੀ ਤ੍ਰਿਸ਼ਨਾ, ਆਹ ਜਿਹੜਾ ਨਾਕੇ ਦੀ ਆਪਣੀ ਤ੍ਰਿਸ਼ਨਾ, ਆਹ ਸਕਿਨ ਜਿਹੜੀ ਚਮੜੀ ਹੈ, ਇਹ ਵੀ ਤਾਂ ਇੱਕ ਗਿਆਨ ਇੰਦਰ ਹੈ, ਇਹਦੀ ਸਪਰਸ਼ ਦੀ ਤ੍ਰਿਸ਼ਨਾ ਹੈ। ਗੁਰਸਿੱਖ ਕਹਿੰਦਾ ਸੱਚ ਏਵੇ, ਮੈਂ ਗੁਰੂ ਨਾਨਕ ਦਾ ਸ਼ੁਕਰ ਕਰਨਾ, ਮੈਂ ਅੰਦਰੋਂ ਬਾਹਰੋਂ ਪੂਰਨ ਤੌਰ ਤੇ ਰੱਜ ਗਿਆ, ਨਾ ਇੰਦਰੀਆਂ ਦੀ ਕੋਈ ਤ੍ਰਿਸ਼ਨਾ ਰਹੀ ਤੇ ਨਾ ਕੋਈ ਢਿੱਡ ਦੀ ਤ੍ਰਿਸ਼ਨਾ ਰਹੀ। ਇੰਦਰੀਆਂ ਦੀ ਤ੍ਰਿਸ਼ਨਾ ਕਿਵੇਂ ਮਿਟੀ? ਬਾਬਾ ਜੀ ਦੇ ਸ਼ਬਦ, ਆਖਣ ਆਖ ਨਾ ਰੱਜਿਆ, ਸੋਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ। ਰੱਜ ਗਿਆ, ਤ੍ਰਿਪਤ ਭਈ, ਸੱਚ ਭੋਜਨ ਖਾਇਆ, ਤ੍ਰਿਪਤ ਹੋ ਗਿਆ। ਕਹਿੰਦਾ ਨਹੀਂ ਹੁਣ ਸਬਰ ਹੈ, ਤੇ ਜਿਹੜਾ ਸਬਰ ਵਾਲਾ ਹੈ ਨਾ ਉਹ ਰੱਬ ਦੇ ਕੋਲ ਰਹਿੰਦਾ, ਜੇ ਸਬਰ ਵਾਲਾ ਰੌਲਾ ਨਹੀਂ ਪਾਉਂਦਾ। ਸਬਰ ਅੰਦਰ ਸਾਬਰੀ, ਤਨ ਐਵੇਂ ਜਲੇਣ, ਹੋਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਸਰਬ ਸਬਰ ਵਾਲਾ ਸਮਰਾਟ ਹੈ, ਤ੍ਰਿਸ਼ਨਾ ਵਾਲਾ ਭਿਖਾਰੀ ਹੈ। ਕਦੀ ਦੇਖਿਓ ਜਿਹਦੇ ਕੋਲ ਸਬਰ ਹੈ, ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ। ਬਾਬਾ ਫਰੀਦ ਕਹਿੰਦੇ ਜੇ ਸਬਰ ਦ੍ਰਿੜ ਹੋ ਜਾਏ, ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੇਂ ਵਾੜਾ। ਤ੍ਰਿਸ਼ਨਾ ਵਾੜਾ ਹੈ, ਵਾੜਾ ਦਰਥ ਨਾਲਾ, ختم ہو جائے گا. تے صبر ایک دریا ہے. جدن بھائی صاحب نے مرید دی پرباشا دتی تے انہوں نے سب تو پہلا گل صبر ہی کہی, مردہ ہوئے مرید نہ گلی ہونا, صبر صدق شہید بھرم پاؤ کھوبنا. سکھ کہہ رہے ہیں بھائی دیکھ بھی آپ تک کچھ آتا نہیں, یہ خزانہ گرو نانک صاحب دا ہے. ہر بھگت خزانہ بخشیا گرو نانک کیا پساؤ جیو, میں بوڑ نہ ترشنا بھکھڑی ہوں رجاں ترپت آگائے جیو. اخیر پھر کہنے لگے جو گر دیس ہے شکھڑا, پاٹ پہ دے نا پہلا سی جو دیس ہے گر شکھڑا, ایتھے اخیر تے کہنے جو گر دیس ہے شکھڑا, پاٹ پہ دکھے ارتھ کوئی نہیں. جو گر دیس ہے شکھڑا اوتھے سی جو دیس ہے گر شکھڑا, راڑا شبد ادن کہہ رہے سن بزرگ بانی چ بڑی بڑی ورتوں کیتی. چور صاحب ایک گل کہندے سن ودوان سوجوانو کہندے راڑا شبد بڑے پیار دا لکھائک ہے, اندر دے پیار دے جذبے نو پرگٹ کردا ہے. او کہندے سن اسی بانی چ پڑھ رہے شبد ہے اٹھ تے پیار چاہ کے کہندا ہے گسائی مہنڈا اٹھڑا راڑا لاتا. شبد ہے ساجن پیار چاہ کے کہندا ہے ساجن ڈا میرا ساجن ڈا نکٹ کھلوڑا میرا ساجن ڈا. شبد ہے سکھ تے پیار پریا شبد لایا کہ جو گر دیس ہے سکھڑا, جو گرو دا سکھ نظر آوے پامنا چ پیجا ہویا دسے تس نیو نیو لاگوں پائیں جیو. میں چک کے او دے چرنا نہ لگا جیڑا گرو دا سکھ ہے. ست گرو کرپا کرے ساد سنگت جی, تقریباً آپ گرو ارجن صاحب جی دی کرپا نال دو ہفتے کیول اس شبد دی وچار ہی کرتے رہے ہاں. بینتی ہے کہ جو اے اج تک سنایا ہے او دیاں گلتیاں میری نجی نے, جو شبد دی کتھا کر کے بچن گرو دے سنائے اے گر پرساد ہے, اے ست گرو دی کرپا ہے. ست گرو میر کرن سانو سب نو بھجن بندگی سمرن سیوا دی دات بخش کے نحال کرن. آپ سموہ پربندکاں دا کیونکہ آخری دیوان سی اس فیری دا سموہ سنگت دا, تے سب تو زیادہ سارے شکرانہ کریے گرو گرنتھ صاحب دا جڑے اپنی حضوری چ بٹھاندے نے خوئیاں پھلاں بخش دینیاں جی. واہ گرو جی کا واہ گرو جی.